वाहे गुरु जी, श्री नानक पद पंकज बंदन, पद पंकज बंदन। सिमरौ अंगद दोख निकंदन, अमर दास गुर हृदय त्यावा, हृदय त्यावा। श्री गुरु रामदास गुण गावा, श्री अर्जन विघ्नन के नाशक, विघ्नन के नाशक। हर गोविंद शुभ सुमत प्रकाशक, श्री हर राय नम कर जोरी, नम कर जोरी। श्री हर कृष्ण मनाए बहोरी, तेग बहादुर परम कृपाला, परम कृपाला। श्री गुरु गोविंद सिंह बेसाला, तरां तरह पर पुन पुन सीसा, पुन पुन सीसा। बंदां बार बार जगदीसा, जिस महे अमृत ज्ञान है, माणिक भगत वैराग। श्री गुरु ग्रंथ साहिब उदध, बंदां कर अनुराग। श्री गुर शब्द कुमाए जैन, जीते पंच बिकार। तिन संतन का वंदना, सिर चरणन पर तहार। एकंकारा सतगुरु तेह प्रसाद सच होए, वाहे गुरु जी की फतेह, विघ्न विनाशन सोए। वाहे गुरु जी की फतेह, विघ्न विनाशन सोए।
वाहिगुरु साहिब जी कवित पहले प्रयाग माहे, तुजा खड़ी कीन आहे। सम्मत अठारां सह छत्ती सुहतो सार है, पहले प्रयाग माहे तुजा खड़ी कीन आहे।
वाहे गुरु जी का खालसा, वाहे गुरु जी की फतेह। परम सन्मान योग गुरु रूप खालसा साध संगत जियो, चौर छतर तख्त दे मालिक, जुगो जुग अटल अंतर जामी गरीब निवाज सतगुरु। धन धन श्री गुरु ग्रंथ साहिब जी महाराज दे हजूर, सजे हुए पावन दीवान विच हाजरियां परके आप सरबत माई भाई। ਮਹਾਨ ਲਾਹੇ ਪ੍ਰਾਪਤ ਕਰ ਰਹੇ ਹੋ। ਸੋ ਦਰ ਰਹਿ ਰਸ ਸਾਹਿਬ ਜੀ ਦਾ ਨਿਤਨੇਮ ਅਤੇ ਰਸ ਪਿੰਨਾ ਮਨੋਹਰ ਕੀਰਤਨ ਹੋਇਆ ਹੈ। ਸ੍ਰੀ ਗੁਰ ਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਜੋ ਆਪ ਰੋਜ਼ਾਨਾ ਸਰਵਣ ਕਰਦੇ ਹੋ, ਕੱਲ ਦੇ ਦੀਵਾਨ ਵਿੱਚ ਪ੍ਰਸੰਗ ਆਇਆ ਸੀ। ਉਦਾਸੀ ਸਾਧੂ ਮਹਾਤਮਾ ਪ੍ਰੀਤਮਦਾਸ ਜੀ ਹੋਏ ਹੈ, ਜਿਨ੍ਹਾਂ ਨੇ ਗੁਰਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਔਰ ਆਪਣੇ ਨਾਲ ਬਹੁਤ ਵੱਡੀ ਮੰਡਲੀ ਸਾਧੂਆਂ ਮਹਾਤਮਾ ਦੀ ਰੱਖਿਆ ਕਰਦੇ ਸਨ। ਹੌਲੀ ਹੌਲੀ ਸਮੇਂ ਨੇ ਕਰਵਟ ਲਈ। ਦੁਨੀਆਂ ਦੇ ਲੋਕਾਂ ਦਾ ਖਿਆਲ ਜਿਹੜਾ ਸੀ ਉਹ ਪਖੰਡ ਵਾਲੇ ਪਾਸੇ ਨੂੰ ਵੱਧ ਗਿਆ। ਜਿਹੜੇ ਅਸਲ ਸਾਧੂ ਸਨ ਉਹਨਾਂ ਦਾ ਸਨਮਾਨ ਸਤਿਕਾਰ ਘੱਟ ਹੋਣ ਲੱਗਿਆ ਤੇ ਪ੍ਰੀਤਮਦਾਸ ਉਦਾਸੀ ਜੀ ਨੇ ਆਪਣੇ ਮਨ ਵਿੱਚ ਵਿਚਾਰਿਆ ਕਿ ਹੁਣ ਪਖੰਡ ਦੀ ਪੂਜਾ ਜ਼ਿਆਦਾ ਹੁੰਦੀ ਹੈ, ਇਹ ਜੋ ਭੇਖ ਬਾਬਾ ਗੁਰਦਿੱਤਾ ਜੀ ਨੇ ਉਦਾਸੀਆਂ ਦੇ ਤਾਂ ਹੀ ਦਿੱਤਾ ਸੀ, ਇਹ ਭੇਖ ਸਿੱਧਾ ਸਾਦਾ ਹੈ। ਸਾਡੇ ਮਤ ਦੇ ਉਦਾਸੀ ਮਹਾਤਮਾ ਲੰਮਾ ਚੋਲਾ ਪਾਉਂਦੇ ਹੈ ਔਰ ਸੇਲੀ ਆਦਿ ਪਹਿਨ ਕੇ ਰੱਖਦੇ ਹੈ, ਪਰ ਜਟਾ ਜੂਟ ਸਾਧੂਆਂ ਮਹਾਤਮਾ ਦੀ, ਵੈਰਾਗੀਆਂ ਦੀ, ਗੁਸਾਈਆਂ ਦੀ ਬਹੁਤੀ ਪੂਜਾ ਹੁੰਦੀ ਹੈ। ਇਸ ਤਰ੍ਹਾਂ ਵਿਚਾਰਦੇ ਵਿਚਾਰਦੇ ਯਾਤਰਾ ਤੇ ਜਾ ਰਹੇ ਸਨ। ਰਸਤੇ ਦੇ ਵਿੱਚ ਇੱਕ ਵਣਖੰਡੀ ਨਾਮ ਦਾ ਸਾਧੂ ਮਹਾਤਮਾ ਮਿਲਿਆ ਹੈ, ਜੋ ਭਾਈ ਮੀਂਹ ਜੀ ਦੀ ਸੰਪਰਦਾ ਦੇ ਨਾਲ ਸੰਬੰਧ ਰੱਖਦਾ ਹੈ। ਪਰ ਇਹ ਵਣਖੰਡੀ ਨੇ ਪਹਿਲਾਂ ਹੀ ਆਪਣਾ ਲਿਬਾਸ ਬਦਲਿਆ ਹੋਇਆ, ਸਿਰ ਤੇ ਜਟਾਵਾਂ ਨੇ, ਸੀਸ ਦੇ ਉੱਪਰ ਸਵਾਹ ਮਿਲੀ ਹੈ। ਜਦੋਂ ਪ੍ਰੀਤਮਦਾਸ ਇਸ ਦੇ ਡੇਰੇ ਪਹੁੰਚੇ ਤਾਂ ਵਣਖੰਡੀ ਮਹਾਤਮਾ ਨੇ ਉੱਠ ਕੇ ਬੜਾ ਸਨਮਾਨ ਕੀਤਾ ਕਿ ਇਹ ਮੇਰੇ ਮਤ ਦੇ ਸਾਧੂ ਮਹਾਤਮਾ ਨਾਨਕ ਪੰਥੀ ਹੈ। ਦੋਵੇਂ ਗਲਵੱਕੜੀ ਪਾ ਕੇ ਮਿਲੇ ਆ। ਫਿਰ ਬੈਠ ਕੇ ਇਹਨਾਂ ਨੇ ਪਰਮਾਰਥ ਦੀ ਵਿਚਾਰ ਕੀਤੀ। ਪਰਮਾਰਥ ਦੀ ਵਿਚਾਰ ਕਰਦਿਆਂ ਕਰਦਿਆਂ ਕੁਝ ਵਿਵਹਾਰਕ ਵਿਚਾਰਾਂ ਵੀ ਕੀਤੀਆਂ ਵੀ ਸੰਸਾਰ ਦੇ ਵਿੱਚ ਕਿਵੇਂ ਵਿਚਰਿਆ ਜਾਏ। ਤਾਂ ਪ੍ਰੀਤਮਦਾਸ ਨੇ ਆਖਿਆ ਵੀ ਮੇਰਾ ਖਿਆਲ ਹੈ ਵੀ ਹੁਣ ਅਸੀਂ ਉੱਪਰਲਾ ਲਿਬਾਸ ਜਿਹੜਾ ਉਹ ਥੋੜਾ ਥੋੜਾ ਬਦਲ ਦੇਈਏ। ਐਸੇ ਵਿਚਾਰ ਸੁਣ ਕੇ ਵਣਖੰਡੀ ਮਹਾਤਮਾ ਨੇ ਪ੍ਰੀਤਮਦਾਸ ਦੇ ਕੇਸਾਂ ਦੀਆਂ ਜਟਾਵਾਂ ਬਣਾ ਕੇ ਜਟਾ ਜੂਟ ਬਣਾ ਦਿੱਤਾ। ਵੱਡਾ ਸਾਰਾ ਜਟਾਵਾਂ ਦਾ ਜੂੜਾ ਹੈ, ਸਰੀਰ ਦੇ ਉੱਪਰ ਆਪਣੇ ਧੂੰਏ ਤੋਂ ਲੈ ਕੇ ਸਵਾਹ ਮਲ ਦਿੱਤੀ ਹੈ। ਇਸ ਤਰ੍ਹਾਂ ਬਾਹਰੀ ਭੇਖ ਬਦਲ ਕੇ ਫਿਰ ਅੱਗੇ ਯਾਤਰਾ ਤੇ ਗਏ। ਥਾਵਾਂ ਥਾਵਾਂ ਤੇ ਲੋਕਾਂ ਨੂੰ ਗੁਰੂ ਨਾਨਕ ਦੇ ਦਰ ਘਰ ਦਾ ਉਪਦੇਸ਼ ਦਿੰਦੇ ਰਹੇ। ਇਹਨਾਂ ਦਾ ਮੰਤਰ ਸਤਨਾਮ ਵਾਹਿਗੁਰੂ ਹੋਇਆ ਕਰਦਾ ਸੀ। ਇਸ ਦੇ ਨਾਲ ਜਪਜੀ ਸਾਹਿਬ, ਸੁਖਮਨੀ ਸਾਹਿਬ ਬਾਣੀ ਪੜ੍ਹਨ ਵਾਸਤੇ ਉਪਦੇਸ਼ ਕਰਦੇ ਔਰ ਸਾਧ ਸੰਗਤ ਜੀ ਉਹ ਜਿੱਥੇ ਮੰਡਲੀ ਜ਼ਿਆਦਾ ਚਿਰ ਟਿਕਦੀ ਉੱਥੇ ਗੁਰਮੁਖੀ ਅੱਖਰ ਵੀ ਪੜ੍ਹਾਇਆ ਕਰਦੇ ਬੱਚਿਆਂ ਨੂੰ ਔਰ ਸੰਥਿਆ ਵੀ ਕਰਵਾਇਆ ਕਰਦੇ ਸਨ। ਬੜੇ ਤਿਆਗੀ ਤੇ ਵੈਰਾਗੀ ਮਹਾਤਮਾ ਹੋਏ ਹੈ। ਦੱਖਣ ਦੇਸ਼ ਦੇ ਵਿੱਚ ਵਿਚਰਦਿਆਂ ਵਿਚਰਦਿਆਂ ਇਹ ਹੈਦਰਾਬਾਦ ਵਿਖੇ ਪਹੁੰਚੇ ਹੈ ਔਰ ਇੱਥੇ ਹੀ ਇਹਨਾਂ ਨੂੰ ਚੰਦੂ ਲਾਲ ਰਾਜਾ ਉਹ ਮਿਲਿਆ ਹੈ, ਉਸ ਦੇ ਨਾਲ ਪ੍ਰੇਮ ਵੱਧ ਗਿਆ ਤੇ ਇਹਨਾਂ ਦਾ ਪ੍ਰਤਾਪ ਦੇਖ ਕੇ ਚੰਦੂ ਲਾਲ ਨੇ ਆਖਿਆ ਵੀ ਕੋਈ ਸੇਵਾ ਦੱਸੋ ਜੇ ਹੈ ਤਾਂ। ਇੱਕ ਚੰਦੂ ਲਾਲ ਦਾ ਚਾਚਾ ਸੀ ਜਿਸ ਦਾ ਨਾਮ ਹੈ ਨਾਨਕ ਚੰਦ, ਉਹ ਵੀ ਪ੍ਰੀਤਮਦਾਸ ਦਾ ਸ਼ਰਧਾਲੂ ਬਣਿਆ ਔਰ ਇਸਨੇ ਤਕਰੀਬਨ 7 ਲੱਖ ਰੁਪਈਆ ਇਹਨਾਂ ਮਹਾਤਮਾ ਦੇ ਅਖਾੜੇ ਵਾਸਤੇ ਦਿੱਤਾ ਵੀ ਤੁਸੀਂ ਵੀ ਆਪਣਾ ਕੋਈ ਅਖਾੜਾ ਪੜਾ ਬਣਾ ਕੇ ਰਹੋ। ਥਾਵਾਂ ਥਾਵਾਂ ਤੇ ਤੀਰਥਾਂ ਤੀਰਥਾਂ ਤੇ ਜਾਂਦੇ ਹੋ ਔਰ ਦੂਜੇ ਮਹਾਤਮਾ ਦੇ ਨਾਲ ਤੁਹਾਡੇ ਝਗੜੇ ਵੀ ਹੁੰਦੇ ਰਹਿੰਦੇ ਨੇ, ਕਿਉਂਕਿ ਜਿਹੜੇ ਬੈਰਾਗੀ ਹੈ ਜਾਂ ਗੁਸਾਈ ਮਤ ਦੇ ਸਾਧੂ ਹੈ ਉਹਨਾਂ ਨਾਲ ਇਹਨਾਂ ਦਾ ਕਈ ਵਾਰੀ ਝਗੜਾ ਹੋ ਚੁੱਕਿਆ ਸੀ। ਇੱਕ ਵਾਰ ਤੇ ਗੁਸਾਈ ਮਤ ਵਾਲੇ ਨੇ ਤਲਵਾਰਾਂ ਲੈ ਕੇ ਐਸਾ ਹਮਲਾ ਕੀਤਾ ਕਿ ਉਦਾਸੀ ਭੱਜ ਗਏ ਸਨ, ਔਰ ਸਾਹਿਬ ਸਿੰਘ ਪਟਿਆਲੇ ਵਾਲੇ ਨੇ ਆਪਣੀਆਂ ਫੌਜਾਂ ਲੈ ਕੇ ਫਿਰ ਹਮਲਾ ਕਰਕੇ ਉਹਨਾਂ ਗੁਸਾਈਆਂ ਨੂੰ ਭਜਾਇਆ ਔਰ ਉਦਾਸੀਆਂ ਦਾ ਇਸ ਤਰ੍ਹਾਂ ਪੱਖ ਪੂਰਿਆ ਔਰ ਉਦਾਸੀਆਂ ਨੂੰ ਨਾਨਕ ਪੰਥੀ ਜਾਣ ਕੇ ਇਹਨਾਂ ਦੀ ਸਹਾਇਤਾ ਕੀਤੀ। ਸਿੱਖ ਸਰਦਾਰ ਜਿੱਥੇ ਜਿੱਥੇ ਵੀ ਸਨ ਉਹ ਇਹਨਾਂ ਮਹਾਤਮਾ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਸੀ ਔਰ ਪ੍ਰੀਤਮ ਦਾਸ ਨੇ ਸਾਧ ਸੰਗਤ ਜੀ ਉਹ ਜੋ 7 ਲੱਖ ਰੁਪਈਆ ਮਿਲਿਆ ਨਾਨਕ ਚੰਦ ਦੇ ਕੋਲੋਂ ਉਸ ਦੇ ਨਾਲ ਕਈ ਪੜਾਅ ਕਾਇਮ ਕੀਤੇ, ਵੱਡੇ ਵੱਡੇ ਅਖਾੜੇ ਬਣਾਏ ਔਰ ਜਿਵੇਂ ਨਾਨਕ ਚੰਦ ਨੇ ਆਖਿਆ ਸੀ ਵੀ ਇਹ ਪੈਸਾ ਜਿਹੜਾ ਉਹ ਸਾਧੂਆਂ ਸੰਤਾਂ ਦੇ ਲੰਗਰ ਵਾਸਤੇ ਜਾਂ ਉਹਨਾਂ ਦੀ ਰਹਿਸ਼ ਦੇ ਲਈ ਬਿਲਡਿੰਗ ਬਣਾਉਣ ਲਈ ਵਰਤਿਆ ਜਾਵੇ, ਉਸੇ ਤਰ੍ਹਾਂ ਹੀ ਇਹ ਮਹੰਤ ਪ੍ਰੀਤਮਦਾਸ ਜੀ ਨੇ ਉਹ ਪੈਸੇ ਨੂੰ ਖਰਚਿਆ। ਜਿਵੇਂ ਅੱਗੇ ਪ੍ਰਸੰਗ ਆ ਰਿਹਾ, ਆਪ ਸਰਬ ਸਤਸੰਗੀ ਪ੍ਰੇਮ ਭਾਵਨਾ ਦੇ ਨਾਲ ਸਰਵਣ ਕਰੋ।
ਪਹਿਲੇ ਪ੍ਰਯਾਗ ਮਹੇ ਤੁਜਾ ਖੜੀ ਕੀਨ ਆਹੇ।
ਸਭ ਤੋਂ ਪਹਿਲਾਂ ਤਾਂ ਪ੍ਰਯਾਗ ਜੋ ਵੱਡਾ ਹਿੰਦੂਆਂ ਦਾ ਤੀਰਥ ਹੈ, ਇੱਥੇ ਬਹੁਤ ਮਤਾਂ ਦੇ ਸਾਧੂ ਮਹਾਤਮਾ ਰਹਿੰਦੇ ਹੈ ਪਰ ਉਦਾਸੀਆਂ ਦਾ ਕੋਈ ਆਪਣਾ ਪੜਾਓ ਨਹੀਂ ਸੀ। ਪ੍ਰੀਤਮ ਦਾਸ ਨੇ ਇੱਥੇ ਪੜਾਓ ਬਣਾਇਆ ਹੈ ਔਰ ਨਾਨਕ ਪੰਥੀ ਮਹਾਤਮਾ ਦੀ ਜਿਹੜੀ ਧੁਜਾ ਸੀ ਜੋ ਇਹਨਾਂ ਉਦਾਸੀਆਂ ਦਾ ਨਿਸ਼ਾਨ ਸੀ ਉਹ ਵੱਡਾ ਸਾਰਾ ਨਿਸ਼ਾਨ ਲਾ ਦਿੱਤਾ ਪ੍ਰਯਾਗ ਵਿਖੇ।
ਸੰਮਤ 1836 ਸੋ ਤੋਂ ਸਾਰ ਹੈ।
1836 ਬਿਕਰਮੀ ਸੰਮਤ ਸੀ ਜਦੋਂ ਪ੍ਰਯਾਗ ਵਿਖੇ ਇਹਨਾਂ ਨੇ ਵੱਡਾ ਅਖਾੜਾ ਵੱਡਾ ਡੇਰਾ ਕਾਇਮ ਕੀਤਾ।
ਗੰਗਾ ਰਾਮ ਔ ਕੂਟ ਸਥ ਬ੍ਰਹਮ ਤੈ ਅਰੂਪ ਬ੍ਰਹਮ।
ਔਰ ਉਸ ਡੇਰੇ ਨੂੰ ਚਲਾਉਣ ਵਾਸਤੇ ਕੁਝ ਨਿਯਮ ਬੰਨੇ ਵੀ ਇਸ ਡੇਰੇ ਦੇ ਸਭ ਤੋਂ ਵੱਡੇ ਮੁਖੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੋਣਗੇ ਔਰ ਜਿੰਨੇ ਵੀ ਇੱਥੇ ਰਹਿਣ ਵਾਲੇ ਸਾਧੂ ਮਹਾਤਮਾ ਨੇ ਉਹ ਜਟਾ ਜੂਟ ਰਹਿਣਗੇ ਔਰ ਇਸ ਦੇ ਨਾਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਪੜ੍ਹਨਗੇ ਔਰ ਦਿੱਤਾ ਹੋਇਆ ਨਾਮ ਦਾ ਉਪਦੇਸ਼ ਕਮਾਉਣਗੇ, ਇਹ ਨਿਯਮ ਬੰਨਿਆ। ਉਸ ਤੋਂ ਇਲਾਵਾ 4 ਹੋਰ ਮਹਾਤਮਾ ਥਾਪੇ ਗਏ ਹੈ, ਇੱਕ ਤੇ ਗੰਗਾ ਰਾਮ ਹੈ, ਇੱਕ ਕੂਟ ਸਥ ਬ੍ਰਹਮ ਹੈ ਤੇ ਤੀਜਾ ਹੈ ਅਰੂਪ ਬ੍ਰਹਮ।
ਜੈ ਮਹੰਤ ਕੀਨ ਚਾਰ ਹੈ
ਤੇ ਇਸੇ ਤਰ੍ਹਾਂ ਬ੍ਰਹਮ ਅਟਲ ਇਹ ਚੌਥਾ ਮਹਾਤਮਾ। 4 ਇਹ ਮਹਾਤਮਾ ਤੇ ਸਭ ਤੋਂ ਆਰੰਭ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਇਹ 5 ਮੁਖੀ ਥਾਪੇ ਆ ਡੇਰੇ ਦੇ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਇਹ ਮਹਾਤਮਾ ਗੁਰੂ ਮੰਨਦੇ ਆ। ਸਭ ਤੋਂ ਪਹਿਲਾ ਉੱਚਾ ਸਥਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਾਸਤੇ ਇਹਨਾਂ ਨੇ ਰੱਖਿਆ ਤੇ 4 ਇਹ ਮਹਾਤਮਾ ਜਿਨ੍ਹਾਂ ਦੇ ਨਾਮ ਆਪ ਨੇ ਸਰਵਣ ਕੀਤੇ ਹੈ, ਇਹ 5 ਗਿਣ ਕੇ ਇਹ ਵੱਡੀ ਪੰਚਾਇਤ ਬਣਾ ਦਿੱਤੀ ਵੀ ਇਹ ਪੰਚਾਇਤੀ ਅਖਾੜਾ ਵੱਡਾ ਹੋਵੇਗਾ।
ਯੋ ਪੰਚਾਇਤੀ ਅਖਾੜਾ ਖਰਾ ਭਾਰਾ ਇਨਾ।
ਇਸ ਤਰ੍ਹਾਂ ਸਾਧ ਸੰਗਤ ਜੀ ਉਹ ਪ੍ਰੀਤਮ ਦਾਸ ਮਹਾਤਮਾ ਨੇ ਇਹ ਬਹੁਤ ਵੱਡਾ ਪੰਚਾਇਤੀ ਅਖਾੜਾ ਵੱਡਾ ਉਦਾਸੀਆਂ ਦਾ ਡੇਰਾ ਖੜਾ ਕਰ ਦਿੱਤਾ।
ਦਿਓ ਖੱਟ ਦਰਸ਼ਨ ਭੰਡਾਰਾ ਭਲਕਾਰ ਹੈ।
ਇਹ ਸਾਧ ਸੰਗਤ ਜੀ ਫਿਰ ਬਹੁਤ ਵੱਡਾ ਭੰਡਾਰਾ ਲੰਗਰ ਲਾਇਆ ਗਿਆ। ਖੱਟ ਦਰਸ਼ਨੀ ਜਿਹੜੇ ਸਾਧੂ ਮਹਾਤਮਾ ਸਨ ਜਿਨ੍ਹਾਂ ਦੇ ਵਿੱਚ ਜੋਗੀ ਜੰਗਮ ਸਰੇਵੜੇ ਮਦਾਰੀ ਆਦਿ ਇਹ ਆ ਜਾਂਦੇ ਹੈ, ਭਾਵ ਸਾਰੇ ਮਤਾਂ ਮਤਾਂਤਰਾਂ ਦੇ ਸਾਧੂਆਂ ਮਹਾਤਮਾ ਨੂੰ ਬੁਲਾਇਆ ਵੀ ਉਦਾਸੀਆਂ ਨੇ ਇੱਕ ਵੱਡਾ ਡੇਰਾ ਬਣਾਇਆ ਹੈ, ਉਸ ਡੇਰਾ ਬਣਾਉਣ ਦੀ ਖੁਸ਼ੀ ਵਿੱਚ ਸਭ ਨੂੰ ਨਿਆਉਂਦਾ ਹੈ ਲੰਗਰ ਦਾ, ਸਭ ਮਹਾਤਮਾ ਆ ਕੇ ਲੰਗਰ ਛਕੋ।
ਕੋਟਵਾਲ ਕਾਰਦਰ ਲਾਂਗਰੀ ਕੁਠਾਰੀ ਗ੍ਰੰਥੀ।
ਇਸੇ ਤਰ੍ਹਾਂ ਸਾਧ ਸੰਗਤ ਜੀ ਇੱਕ ਕੋਟਵਾਲ ਥਾਪਿਆ ਹੈ ਜਿਹੜਾ ਸਾਰੇ ਡੇਰੇ ਦਾ ਅਖਾੜੇ ਦਾ ਪ੍ਰਬੰਧ ਕਰੇਗਾ ਔਰ ਦੂਜੇ ਫਿਰ ਕਾਰਦਾਰ ਥਾਪਿਆ ਹੈ ਜਿਨੇ ਜਿਸਨੇ ਕੰਮ ਕਾਜ ਆਦਿ ਕਰਨੇ ਨੇ। ਉਸ ਤੋਂ ਅੱਗੇ ਫਿਰ ਲਾਂਗਰੀ ਥਾਪ ਦਿੱਤੇ ਵੀ ਇਹ ਲਾਂਗਰੀ ਗੁਰੂ ਕੇ ਲੰਗਰ ਵਿੱਚ ਪ੍ਰਸ਼ਾਦਾ ਤਿਆਰ ਕਰਿਆ ਕਰਨਗੇ, ਲੰਗਰ ਦੀ ਸਾਰੀ ਨਿਗਰਾਨੀ ਰੱਖਣਗੇ। ਇਸੇ ਤਰ੍ਹਾਂ ਫਿਰ ਇੱਕ ਕੁਠਾਰੀ ਥਾਪ ਦਿੱਤਾ ਵੀ ਲਾਂਗਰੀ ਆਪੋ ਧਾਪੀ ਨਾਲ ਰਸਤਾ ਬਸਤਾ ਚੁੱਕੀ ਜਾਣ। ਇਸ ਕਰਕੇ ਕੋ ਕੁਠਾਰੀ ਥਾਪਿਆ ਜਾਂਦਾ ਵੀ ਬਾਹਰੋਂ ਜਿੰਨੀਆਂ ਰਸਤਾ ਹੋਣ ਸੇਵਾਦਾਰਾਂ ਵੱਲੋਂ ਉਹ ਸਾਰੀਆਂ ਕੁਠਾਰੀ ਦੇ ਕੋਲ ਜਮ੍ਹਾਂ ਹੋਣਗੀਆਂ। ਤੇ ਫਿਰ ਜਿਵੇਂ ਸੰਗਤਾਂ ਦੀ ਆਮਦ ਦੇ ਅਨੁਸਾਰ ਲੰਗਰ ਵਰਤਣਾ ਹੈ, ਕਿੰਨੀ ਕੁ ਸੰਗਤ ਆਉਣੀ ਹੈ, ਉਸ ਹਿਸਾਬ ਦੇ ਨਾਲ ਸਾਰੇ ਲਾਂਗਰੀਆਂ ਨੂੰ ਇਹ ਕੁਠਾਰੀ ਰਸਤਾ ਬਸਤਾ ਦਿਆ ਕਰੇਗਾ। ਸਾਰਾ ਪ੍ਰਬੰਧ ਇਹਦੇ ਕੋਲ ਹੋਵੇਗਾ, ਉਹਨੂੰ ਕੁਠਾਰੀ ਕਹਿੰਦੇ ਹੈ। ਤੇ ਫਿਰ ਗ੍ਰੰਥੀ ਥਾਪ ਦਿੱਤਾ ਵੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੇਵਾ ਵਾਸਤੇ, ਸੁਖ ਆਸਣ ਪ੍ਰਕਾਸ਼ ਦੇ ਲਈ ਔਰ ਰੁਮਾਲੇ ਸਾਂਭ ਕੇ ਰੱਖਣ ਦੇ ਲਈ, ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਨਿਤਨੇਮ ਕਰਨ ਵਾਸਤੇ ਗ੍ਰੰਥੀ ਸਿੰਘ ਦੀ ਲੋੜ ਹੈ। ਉਹ ਗ੍ਰੰਥੀ ਵੀ ਥਾਪਿਆ ਹੈ।
ਦਰੀਆਂ ਗਲੀਚੇ ਤੰਬੂ ਸਾਹਿਬਾਨ ਚਾਰ ਹੈ।
ਤੇ ਸੰਗਤ ਦੇ ਬੈਠਣ ਵਾਸਤੇ ਬਹੁਤ ਸਾਰੀਆਂ ਦਰੀਆਂ ਲਿਆਂਦੀਆਂ, ਕਿਉਂਕਿ ਨਵਾਂ ਅਖਾੜਾ ਕਾਇਮ ਕੀਤਾ, ਸਭ ਕੁਝ ਦੀ ਲੋੜ ਹੈ। ਦਰੀਆਂ ਗਲੀਚੇ, ਫਿਰ ਵੱਡੇ ਵੱਡੇ ਤੰਬੂ ਤੇ ਸਾਹਿਬਾਨ, ਵੱਡੀਆਂ ਵੱਡੀਆਂ ਚਾਨਣੀਆਂ ਸੋਹਣੀਆਂ ਸੁੰਦਰ ਲਿਆਂਦੀਆਂ ਹਨ।
ਅਸਵ ਅਸਵਾਰੀ ਹਿਤ ਭਾਰ ਬਰਦਾਰੀ ਊਟ।
ਅਤੇ ਫਿਰ ਮਹਾਤਮਾ ਦੇ ਵਾਸਤੇ ਅਸਵਾਰੀ ਲਈ ਘੋੜੇ ਖਰੀਦੇ ਆ, ਤੇ ਫਿਰ ਭਾਰ ਲਿਜਾਣ ਵਾਸਤੇ, ਕਿਉਂਕਿ ਮਹਾਤਮਾ ਵਿਚਰਿਆ ਵੀ ਕਰਦੇ ਸਨ, ਉਹਨੇ ਵੱਧ ਸਾਜੋ ਸਮਾਨ ਰੱਖਣ ਲੱਗ ਪਏ ਵੀ ਨਾਲ ਹੀ ਤੰਬੂ ਸ਼ਾਇਆਬਾਨ ਆਦਿ ਲਿਜਾਏ ਜਾਣ। ਦਰੀਆਂ ਵੀ ਜਿੱਥੇ ਕਿਤੇ ਉਦਾਸੀ ਆਪਣਾ ਉਤਾਰਾ ਕਰਨ ਉੱਥੇ ਨਾਲ ਹੀ ਤੰਬੂ ਲਾ ਦਿੱਤੇ ਜਾਣ। ਇਹ ਤੰਬੂ ਗਲੀਚੇ ਆਦਿ ਦਰੀਆਂ ਰੱਖਣ ਵਾਸਤੇ ਇਹਨਾਂ ਨੇ ਬਹੁਤ ਸਾਰੇ ਊਂਠ ਵੀ ਖਰੀਦੇ ਆ।
ਲੰਗਰ ਕੇ ਹੇਤ ਭਾਂਡੇ ਹਾਂਡੇ ਭਇਓ ਲੇਤ ਹੈ।
ਅਤੇ ਫਿਰ ਲੰਗਰ ਚਲਾਉਣ ਵਾਸਤੇ ਬਹੁਤ ਸਾਰੇ ਭਾਂਡੇ ਬਰਤਨ ਕੌਲੀਆਂ ਗਲਾਸ ਆਦਿ ਲਏ ਆ। ਤੇ ਹਾਂਡੇ ਵੱਡੇ ਬਰਤਨਾਂ ਦਾ ਨਾਮ ਹੈ, ਹਾਂਡੀਆਂ ਵੱਡੀਆਂ ਵੱਡੀਆਂ ਦੇਗਾਂ ਜਿਨ੍ਹਾਂ ਦੇ ਵਿੱਚ ਦਾਲ ਚੌਲ ਆਦਿ ਬਣਾਏ ਜਾਣੇ ਆ ਖੀਰ ਆਦਿ ਬਣਾਉਣ ਵਾਸਤੇ, ਇਹ ਵੱਡੀਆਂ ਹਾਂਡੀਆਂ ਖਰੀਦੀਆਂ ਹਨ।
ਭੂਏ ਬਣਖੰਡੀ ਸਾਹਿਬ ਭੂਤ ਕਾ ਬਣਾਏ ਗੋਲਾ।
ਅਤੇ ਜੋ ਬਣਖੰਡੀ ਮਹਾਤਮਾ ਦੀ ਵਿਭੂਤੀ ਲੈ ਕੇ ਆਏ ਸਨ ਉਸ ਦੇ ਧੂਏ ਵਿੱਚੋਂ, ਉਹ ਵੱਡਾ ਸਾਰਾ ਗੋਲਾ ਵੀ ਇਹਨਾਂ ਨੇ ਬਣਾ ਕੇ ਰੱਖਿਆ ਹੋਇਆ।
ਧਰਿਓ ਗੁਰ ਗ੍ਰੰਥ ਆਗੇ ਪੂਜਣੇ ਕੇ ਹੇਤ ਹੈ।
ਪਹਿਲਾਂ ਤੇ ਗੋਲਾ ਪਾਸੇ ਰੱਖਿਆ ਕਰਦੇ ਸਨ, ਫਿਰ ਹੌਲੀ ਹੌਲੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਾਹਮਣੇ ਰੱਖਣ ਲੱਗ ਗਏ। ਹੌਲੀ ਹੌਲੀ ਸਮਾਂ ਬਦਲਦਾ ਗਿਆ, ਫਿਰ ਗੋਲੇ ਦੀ ਪੂਜਾ ਵੀ ਕਰਨ ਲੱਗੇ।
ਤੁਰੀ ਰਣ ਸਿੰਘੇ ਘੰਟੇ ਘੜਿਆਲ ਛੈਣੇ ਝਾਂਜ।
ਇਸੇ ਤਰ੍ਹਾਂ ਸਾਧ ਸੰਗਤ ਜੀ ਉਹ ਬਹੁਤ ਸਾਰੇ ਘੜਿਆਲ ਛੈਣੇ ਤੇ ਇਸੇ ਤਰ੍ਹਾਂ ਤੁਰਰੀਆਂ ਲਿਆਂਦੀਆਂ ਨੇ, ਰਣ ਸਿੰਘੇ ਲਿਆਂਦੇ ਆ ਤੇ ਝਾਂਜ ਨਾਮ ਹੈ ਚਿਮਟਿਆਂ ਦਾ, ਚਿਮਟੇ ਲਿਆਂਦੇ ਆ, ਕਿਉਂਕਿ ਇਹਨਾਂ ਸਾਰੇ ਸਾਜਾਂ ਦੇ ਨਾਲ ਜੋ ਘੜਿਆਲ ਛੈਣੇ ਚਮਟੇ ਆ ਇਹਨਾਂ ਨਾਲ ਆਰਤੀ ਪੜਿਆ ਕਰਦੇ ਸਨ ਜਾਂ ਸ਼ਬਦਾਂ ਦਾ ਕੀਰਤਨ ਕਰਿਆ ਕਰਦੇ ਸੀ। ਤੇ ਫਿਰ ਕਦੇ ਕਦੇ ਰਣ ਸਿੰਘਾਂ ਵਜਾਇਆ ਕਰਦੇ ਸਨ ਸਵੇਰੇ ਸ਼ਾਮ, ਸਵੇਰੇ ਅੰਮ੍ਰਿਤ ਵੇਲਾ ਹੋ ਗਿਆ ਤਾਂ ਰਣ ਸਿੰਘਾਂ ਵਜਣਾ, ਤੇ ਸ਼ਾਮ ਸੰਧਿਆ ਦੇ ਟਾਈਮ ਵੀ ਰਣ ਸਿੰਘਾਂ ਵਜਾਇਆ ਕਰਦੇ ਨੇ ਸਾਧੂ ਮਹਾਤਮਾ ਉਦਾਸੀ ਲੋਕ। ਤੇ ਇਸੇ ਤਰ੍ਹਾਂ ਘੜਿਆਲ ਆਦਿ ਜਦੋਂ ਲੰਗਰ ਤਿਆਰ ਹੋ ਜਾਵੇ ਤਾਂ ਲੰਗਰ ਤਿਆਰ ਹੋਣ ਦੇ ਵੇਲੇ ਸਾਰਿਆਂ ਨੂੰ ਦੱਸਣ ਵਾਸਤੇ ਘੜਿਆਲ ਵਜਾਇਆ ਜਾਂਦਾ ਸੀ ਵੀ ਲੰਗਰ ਤਿਆਰ ਹੈ, ਜੋ ਲੋੜਵੰਦ ਹੈ ਉਹ ਲੰਗਰ ਦੇ ਵਿੱਚ ਬੈਠ ਕੇ ਛਕ ਸਕਦੇ ਨੇ।
ਆਰਤੀ ਨਗਾਰਾ ਵਿਜੈ ਸੰਖ ਔਰ ਕੇਤ ਹੈ।
ਆਰਤੀ ਪੜਨ ਵਾਸਤੇ ਫਿਰ ਸਮਾਪਤੀ ਤੇ ਨਗਾਰਾ ਵਜਾਉਣਾ ਤਾਂ ਕਈ ਵਾਰ ਆਰਤੀ ਦੇ ਨਾਲ ਨਾਲ ਵੀ ਧੀਮੀ ਧੁਨ ਦੇ ਵਿੱਚ ਨਗਾਰਾ ਵਜਾਉਂਦੇ ਹੈ। ਤੇ ਵਿਜੈ ਜਿੱਤ ਦੀ ਨਿਸ਼ਾਨੀ ਹੈ ਨਗਾਰਾ, ਤੇ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਫੌਜਾਂ ਵਿੱਚ ਵੀ ਨਗਾਰਾ ਵੱਜਦਾ ਰਿਹਾ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਫੌਜ ਰੱਖੀ ਹੈ, ਉਸ ਸਮੇਂ ਵੀ ਨਗਾਰਾ ਵੱਜਦਾ ਰਿਹਾ। ਇਹ ਨਗਾਰਾ ਵੀ ਸਿੱਖ ਪੰਥ ਦਾ ਇੱਕ ਅਨਿੱਖੜਵਾਂ ਅੰਗ ਹੈ। ਗੁਰੂ ਕਾ ਖਾਲਸਾ ਪੰਥ ਜਿੱਥੇ ਵੀ ਹੈ, ਹੁਣ ਵੀ ਗੁਰੂ ਘਰਾਂ ਦੇ ਵਿੱਚ ਨਗਾਰਾ ਵੱਜਦਾ ਜਦੋਂ ਆਪਾਂ ਅਰਦਾਸ ਕਰਦੇ ਹਾਂ ਸਮਾਪਤੀ ਤੇ ਜਗਾਰਾ ਛੱਡਣ ਵੇਲੇ। ਔਰ ਇਸੇ ਤਰ੍ਹਾਂ ਜਿਹੜੇ ਇਹ ਉਦਾਸੀ ਮਹਾਤਮਾ ਨੇ ਉਹ ਨਗਾਰੇ ਦੇ ਨਾਲ ਨਾਲ ਸੰਖ ਵੀ ਵਜਾਉਂਦੇ ਹੈ, ਉਹ ਸੰਖ ਵੀ ਅਤੇ ਫਿਰ ਹੋਰ ਜਿਹੜੇ ਇਹਨਾਂ ਦੇ ਚਿੰਨ ਆਦਿ ਉਹ ਸਾਰੇ ਇਹਨਾਂ ਨੇ ਇਕੱਤਰ ਕੀਤੇ ਹਨ।
ਇਤਿਆਦਿ ਔਰ ਜੋ ਸਮੱਗਰੀ ਅਖਾੜਿਓ ਕੀ,
ਇਹਨਾਂ ਮਹਾਤਮਾ ਨੇ ਅਖਾੜੇ ਬਣਾ ਲਏ ਔਰ ਅਖਾੜਿਆਂ ਦੇ ਰੱਖਣ ਵਾਸਤੇ ਵਿੱਚ ਜੋ ਸਮੱਗਰੀ ਆਦਿ ਸਾਜੋ ਸਮਾਨ ਚਾਹੀਦਾ ਸੀ ਉਹ ਸਾਰਾ ਖਰੀਦ ਲਿਆ, ਕਿਉਂਕਿ ਪਹਿਲਾਂ ਤੇ ਇਹ ਵਿਚਰੇ ਹੀ ਕਰਦੇ ਸਨ, ਕੋਈ ਇਹਨਾਂ ਦਾ ਆਪਣਾ ਪੱਕਾ ਟਿਕਾਣਾ ਨਹੀਂ ਸੀ ਹੁੰਦਾ। ਪਰ ਉਹ ਨਾਨਕ ਚੰਦ ਦੇ ਦਿੱਤੇ ਹੋਏ ਪੈਸਿਆਂ ਦੇ ਨਾਲ ਇਹਨਾਂ ਨੇ ਫਿਰ ਆਪਣੇ ਅਖਾੜੇ ਟਿਕਾਣੇ ਕਾਇਮ ਕਰ ਲਏ ਤੇ ਫਿਰ ਉਹਨਾਂ ਡੇਰਿਆਂ ਦੇ ਵਿੱਚ ਇਹ ਸਮੱਗਰੀ ਸਾਜੋ ਸਮਾਨ ਵੀ ਇਕੱਠਾ ਕਰਨ ਲੱਗੇ ਹਨ।
ਰੀਤ ਮਰਿਆਦ ਠਾਨੀ ਚਾਹੀਅਤ ਜੇਤ ਹੈ,
ਜਿੰਨੀ ਕੁ ਸਮੱਗਰੀ ਚਾਹੀਦੀ ਸੀ ਉਹ ਵੀ ਇਕੱਠੀ ਕੀਤੀ। ਫਿਰ ਮਰਜਾਦਾ ਜੋ ਰੀਤੀ ਸੀ ਡੇਰੇ ਨੂੰ ਚਲਾਉਣ ਵਾਸਤੇ ਪ੍ਰਬੰਧ ਦੇ ਵਿੱਚ ਜੋ ਨਿਯਮ ਚਾਹੀਦੇ ਸੀ ਉਹ ਸਾਰੇ ਨਿਯਮ ਵੀ ਬੰਨ ਦਿੱਤੇ, ਵੀ ਹੁਣ ਜਿਹੜੇ ਮਹਾਤਮਾ ਲੋਕ ਬਾਹਰ ਜਾਂਦੇ ਆ ਉਹਨਾਂ ਨੂੰ ਲੋਕ ਲੰਗਰ ਵੀ ਛਕਾਉਂਦੇ ਆ, ਨਾਲ ਵਸਤਰ ਆਦਿ ਦਿੰਦੇ ਨੇ, ਮਾਇਆ ਆਦਿ ਭੇਟਾ ਦਿੰਦੇ ਆ, ਉਹ ਸਾਰੇ ਨਿਯਮ ਬੰਨ ਦਿੱਤੇ ਵੀ ਜਿਹੜਾ ਵੀ ਮਹਾਤਮਾ ਬਾਹਰ ਜਾਏਗਾ ਉਹ ਸਭ ਕੁਝ ਜੋ ਮਿਲਿਆ ਸੰਗਤ ਵੱਲੋਂ ਉਹ ਡੇਰੇ ਦੇ ਵਿੱਚ ਆ ਕੇ ਜਮ੍ਹਾਂ ਕਰਵਾਏਗਾ। ਹਾਂ, ਜੇ ਕਿਸੇ ਨੂੰ ਕੋਈ ਵਿਸ਼ੇਸ਼ ਤੌਰ ਤੇ ਵੀ ਸੰਗਤ ਨੇ ਦਿੱਤਾ ਤਾਂ ਉਹ ਡੇਰੇ ਦੇ ਵਿੱਚ ਆ ਕੇ ਲਿਖਾਵੇਗਾ ਵੀ ਕਿਹੜੇ ਪ੍ਰੇਮੀ ਨੇ ਇਹ ਦਿੱਤਾ ਹੈ, ਕਿਸ ਵਾਸਤੇ ਦਿੱਤਾ ਹੈ। ਉਹ ਸਾਰੇ ਨਿਯਮ ਬੰਨ ਦਿੱਤੇ ਵੀ ਸਾਰੇ ਸਾਧੂ ਮਹਾਤਮਾ ਜਿਹੜੇ ਉਹ ਮਨਮਰਜ਼ੀ ਨਾਲ ਕਰਨ ਲੱਗ ਜਾਣ, ਸਾਰੇ ਨਿਯਮ ਬੰਨ ਦਿੱਤੇ ਗਏ।
ਫੇਰ ਪ੍ਰਯਾਗ ਕਨਖਲ ਕੁਰਖੇਤਰ,
ਪ੍ਰਯਾਗ ਤੋਂ ਬਾਅਦ ਫਿਰ ਕਨਖਲ ਦੇ ਵਿੱਚ ਇਹਨਾਂ ਨੇ ਡੇਰਾ ਬਣਾਇਆ ਕੁਰਖੇਤਰ ਵਿਖੇ, ਉੱਥੇ ਵੀ ਇਹਨਾਂ ਨੇ ਅਖਾੜਾ ਡੇਰਾ ਬਣਾ ਦਿੱਤਾ।
ਉਜੈਨ ਔ ਗੋਦਾਵਰੀ ਮਕਾਨ ਰਚੇ ਤਰ ਹੈ,
ਉਜੈਨ ਦੀ ਧਰਤੀ ਉੱਪਰ ਬਹੁਤ ਵੱਡਾ ਡੇਰਾ ਹੈ, ਇਸ ਤਰ੍ਹਾਂ ਗੋਦਾਵਰੀ ਦੇ ਕਿਨਾਰੇ ਤੇ ਉੱਥੇ ਵੀ ਬਹੁਤ ਵੱਡੇ ਵੱਡੇ ਇਹਨਾਂ ਨੇ ਡੇਰੇ ਟਿਕਾਣੇ ਬਣਾ ਲਏ ਵੀ ਹੁਣ ਜਿੱਥੇ ਵੀ ਸਾਡੀ ਇਹ ਉਦਾਸੀ ਮੰਡਲੀ ਜਾਵੇਗੀ ਉੱਥੇ ਹੁਣ ਦੂਜੇ ਮਹਾਤਮਾ ਦੇ ਡੇਰਿਆਂ ਵਿੱਚ ਰਹਿਣ ਦੀ ਲੋੜ ਨਹੀਂ, ਇਹਨਾਂ ਦਾ ਆਪਣਾ ਅਲੱਗ ਡੇਰਾ ਟਿਕਾਣਾ ਹੋਵੇਗਾ ਜਿੱਥੇ ਆਨੰਦ ਦੇ ਸਹਿਤ ਰਿਹਾ ਕਰਨਗੇ।
ਇਤੋ ਪੰਚੈਤੀ ਸਮਾਨ ਹਿਤ ਮਿਲਿਓ ਕੇ,
ਸਾਧ ਸੰਗਤ ਜੀ ਉਹ ਇੰਨੀਆਂ ਫਿਰ ਪੰਚਾਇਤਾਂ ਬਣਾ ਦਿੱਤੀਆਂ, ਕਿਉਂਕਿ ਜਿੰਨੇ ਡੇਰੇ ਓਨੇ ਹੀ ਪ੍ਰਬੰਧਕ ਚਾਹੀਦੇ ਹੈ, ਹਰ ਡੇਰੇ ਦੇ ਵੱਖਰੇ ਪ੍ਰਬੰਧਕ, ਉਹ ਪੰਚਾਇਤ ਥਾਪ ਦਿੱਤੀ ਹੈ ਸਾਜੋ ਸਮਾਨ ਖਰੀਦਣ ਵਾਸਤੇ ਖਰਚਾ ਕਰਨ ਲਈ।
ਕਿਨੋ ਹੈ ਗੁਸਾਈਓ ਕੇ ਸਮ ਬਹੁ ਵਰ ਹੈ,
ਪਹਿਲਾਂ ਇਸ ਤਰ੍ਹਾਂ ਦਾ ਪ੍ਰਬੰਧ ਗੁਸਾਈ ਮਤ ਵਾਲਿਆਂ ਵਿੱਚ ਜਾਂ ਹੋਰਨਾਂ ਮਤਾਂ ਦੇ ਵਿੱਚ ਸੀ, ਉਹ ਇਸ ਤਰ੍ਹਾਂ ਪੰਚਾਇਤ ਇਕੱਠੇ ਹੋ ਕੇ ਸਾਧੂ ਮਹਾਤਮਾ ਬਣਾ ਲਿਆ ਕਰਦੇ ਸਨ, ਉਹਨਾਂ ਦਾ ਵਿਸਥਾਰ ਬਹੁਤ ਸੀ ਪਰ ਉਦਾਸੀਆਂ ਦਾ ਪਹਿਲਾਂ ਵਿਸਥਾਰ ਨਹੀਂ ਸੀ। ਜਿਵੇਂ ਜਿਵੇਂ ਗੁਸਾਈਆਂ ਦੇ ਨਾਲ ਝਗੜੇ ਹੁੰਦੇ ਰਹੇ ਉਵੇਂ ਉਵੇਂ ਫਿਰ ਇਹਨਾਂ ਨੇ ਆਪੋ ਆਪਣੇ ਪੜਾਅ ਬਣਾਉਣ ਬਾਰੇ ਸੋਚਿਆ ਵੀ ਆਪਣੇ ਪੜਾਅ ਬਣਾਏ ਜਾਣ, ਉਸੇ ਤਰ੍ਹਾਂ ਦੇ ਨਿਯਮ ਬਣਾ ਦਿੱਤੇ ਗਏ ਨੇ।
ਸੰਮਤ 1838 ਮੈਂ ਅਖਾੜਾ ਪੁੰਨ,
1836 ਦੇ ਵਿੱਚ ਇਹਨਾਂ ਨੇ ਪ੍ਰਯਾਗ ਵਾਲਾ ਡੇਰਾ ਪੜਾਅ ਬਣਾਇਆ ਸੀ ਤੇ 1838 ਦੇ ਵਿੱਚ ਤਕਰੀਬਨ 2 ਸਾਲ ਬਾਅਦ ਹੀ ਫਿਰ ਇਹਨਾਂ ਨੇ ਹੋਰ ਅਖਾੜਾ ਬਣਾਇਆ ਹੈ।
ਰਚਿਓ ਸੰਤੋਖ ਦਾਸ ਵਾਲਾ ਸੁਧਾਸਰ ਹੈ,
ਇਹ ਅਖਾੜਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੈ ਜਿਸ ਨੂੰ ਸੰਤੋਖ ਦਾਸ ਵਾਲਾ ਅਖਾੜਾ ਕਿਹਾ ਜਾਂਦਾ ਹੈ। ਉਹ ਸੰਤੋਖ ਦਾਸ ਪ੍ਰੀਤਮ ਦਾਸ ਦੇ ਨਾਲ ਹੀ ਰਿਹਾ ਕਰਦੇ ਸਨ। ਇਹਨਾਂ ਦੋ ਮਹਾਤਮਾਵਾਂ ਦਾ ਖਾਸ ਤੌਰ ਤੇ ਉਦਾਸੀਆਂ ਦੇ ਵਿੱਚ ਜ਼ਿਕਰ ਮਿਲਦਾ ਹੈ। ਸੰਤੋਖ ਦਾਸ ਵੀ ਬਹੁਤ ਤਿਆਗੀ ਵਿਰਤੀ ਸੁਭਾਅ ਵਾਲੇ ਸਨ। ਇਹ ਸੰਤੋਖ ਦਾਸ ਵਾਲਾ ਪੜਾਓ ਡੇਰਾ ਅਖਾੜਾ ਵੱਜਦਾ ਹੈ।
5 ਸਾਲ ਬਾਅਦ ਹੈ ਸੰਗਲ ਵਾਲਾ ਕੀਨ ਪੁੰਨ,
ਅਤੇ 5 ਸਾਲ ਬਾਅਦ ਫਿਰ ਇੱਕ ਹੋਰ ਪੜਾਓ ਬਣਾਇਆ ਗਿਆ ਜਿਸ ਨੂੰ ਸੰਗਲ ਵਾਲਾ ਅਖਾੜਾ ਕਿਹਾ ਜਾਂਦਾ ਹੈ। ਪਰ ਅਖਾੜਾ ਵੈਸੇ ਬਹੁਤ ਵੱਡੇ ਪੜਾਅ ਨੂੰ ਕਿਹਾ ਜਾਂਦਾ ਹੈ। ਇਹ ਜਿਹੜੇ ਅੰਮ੍ਰਿਤਸਰ ਵਿਖੇ ਅਸਥਾਨ ਹੈ ਇਹ ਵੱਡੇ ਅਖਾੜਿਆਂ ਜਿੰਨੇ ਬਹੁਤੇ ਖੁੱਲੇ ਡੁੱਲੇ ਨਹੀਂ ਹੈ, ਨਾ ਹੀ ਉਹਨੇ ਇੱਥੇ ਸਾਧੂ ਮਹਾਤਮਾ ਰਿਹਾ ਕਰਦੇ ਸਨ ਜਿਵੇਂ ਪ੍ਰਯਾਗਰਾਜ ਰਹਿੰਦੇ ਸੀ ਜਾਂ ਕਨਖਲ ਕੁਰਖੇਤਰ ਵਿਖੇ ਉਜੈਨ ਤੇ ਗੋਦਾਵਰੀ ਦੇ ਕਿਨਾਰਿਆਂ ਤੇ। ਪਰ ਨਾਮ ਇਹਨਾਂ ਦਾ ਅਖਾੜੇ ਰੱਖਿਆ ਪਰ ਹੈ ਛੋਟੇ ਡੇਰਿਆਂ ਵਾਂਗ ਸਨ। ਇਹ ਸਾਰੇ ਡੇਰੇ ਸੰਗਲ ਵਾਲਾ ਤੇ ਇਸੇ ਤਰ੍ਹਾਂ ਸੰਤੋਖ ਦਾਸ ਵਾਲਾ ਇਹ ਅੰਮ੍ਰਿਤਸਰ ਦੀ ਧਰਤੀ ਤੇ ਹਨ।
ਤਾਂ ਤੇ 7 ਸਾਲ ਪਾਛੇ ਨਿਰਵਾਣ ਸਰ ਹੈ,
ਤੇ ਉਸ ਤੋਂ ਤਕਰੀਬਨ 7 ਸਾਲ ਬਾਅਦ ਫਿਰ ਇੱਕ ਹੋਰ ਨਿਰਵਾਣ ਸਰ ਸਰੋਵਰ ਬਣਾਇਆ ਹੈ ਅੰਮ੍ਰਿਤਸਰ ਵਿਖੇ ਜੋ ਦਿੱਲੀ ਵਾਲਾ ਗੇਟ ਵੱਜਦਾ ਹੈ ਉਸ ਦੇ ਨੇੜੇ ਜਿਹੇ ਇਹ ਟਿਕਾਣਾ ਦੱਸਿਆ ਭਾਈ ਕਾਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਦੇ ਵਿੱਚ। ਇਹ ਨਿਰਵਾਣ ਸਰ ਅਸਥਾਨ ਇਹ ਬਣਾ ਦਿੱਤਾ।
ਤਾਹੀ ਸਮੇ ਸਿੱਖ ਸਰਦਾਰਨ ਕੇ ਪ੍ਰੇਰ ਕਰ,
ਔਰ ਤਿਸ ਸਮੇ ਇਹਨਾਂ ਮਹਾਤਮਾ ਨੇ ਪ੍ਰੀਤਮ ਦਾਸ ਜੀ ਤੇ ਇਸੇ ਤਰ੍ਹਾਂ ਸੰਤੋਖ ਦਾਸ ਜੀ ਨੇ ਸਿੱਖ ਸਰਦਾਰਾਂ ਨੂੰ ਪ੍ਰੇਰਿਆ, ਕਿਉਂਕਿ ਸਿੱਖ ਸਰਦਾਰਾਂ ਦਾ ਉਸ ਵੇਲੇ ਪੰਜਾਬ ਦੀ ਧਰਤੀ ਉੱਪਰ ਰਾਜ ਭਾਗ ਸੀ। ਇਸ ਤੋਂ ਇਲਾਵਾ ਆਸੇ ਪਾਸੇ ਵੀ ਦੂਰ ਦੁਰੇਡੇ ਤੱਕ ਸਿੱਖ ਸਰਦਾਰ ਰਾਜ ਭਾਗ ਦੇ ਮਾਲਕ ਸਨ।
ਰਾਵੀ ਦਰਿਆਵਤੈ ਨਹਿਰ ਖੁਦਵਾਈ ਹੈ,
ਸਿੱਖ ਸਰਦਾਰਾਂ ਨੂੰ ਕਹਿ ਕੇ ਜੋ ਰਾਵੀ ਦਰਿਆ ਹੈ ਉਥੋਂ ਲੈ ਕੇ ਅੰਮ੍ਰਿਤਸਰ ਤੱਕ ਇੱਕ ਛੋਟੀ ਨਹਿਰ ਖੁਦਵਾਈ, ਨਹਿਰ ਪਟਵਾਈ, ਕਿਉਂਕਿ ਜੋ ਅੰਮ੍ਰਿਤ ਸਰੋਵਰ ਹੈ, ਅੰਮ੍ਰਿਤਸਰ ਦੀ ਧਰਤੀ ਉੱਪਰ ਕਈ ਸਰੋਵਰ ਨੇ, ਸੰਤੋਖ ਸਰ ਹੈ, ਅੰਮ੍ਰਿਤਸਰ ਸਰੋਵਰ ਹੈ ਜਿਸ ਨੂੰ ਰਾਮਦਾਸ ਸਰੋਵਰ ਕਹਿੰਦੇ ਹਾਂ, ਇਸੇ ਤਰ੍ਹਾਂ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਲਿਖਵਾਇਆ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ, ਉਹ ਅਸਥਾਨ ਰਾਮ ਸਰ ਸਰੋਵਰ ਹੈ ਤੇ ਉਸ ਦੇ ਨਾਲ ਹੀ ਇੱਕ ਵਿਵੇਕ ਸਰ ਸਰੋਵਰ ਹੈ ਜਿੱਥੇ ਛੇਵੇਂ ਪਾਤਸ਼ਾਹ ਮਹਾਰਾਜ ਸ਼ਿਕਾਰ ਖੇਡਣ ਤੋਂ ਬਾਅਦ ਆ ਕੇ ਟਿਕਿਆ ਕਰਦੇ ਸਨ ਔਰ ਸਿੱਖਾਂ ਦੇ ਤਾਂ ਹੀ ਵਿਵੇਕ ਗਿਆਨ ਵਾਲੇ ਵਿਚਾਰ ਸੁਣਾਇਆ ਕਰਦੇ ਸਨ। ਉਹ ਅਸਥਾਨ ਦਾ ਨਾਮ ਵਿਵੇਕ ਸਰ ਹੈ। ਇਹ ਸਾਰੇ ਅਸਥਾਨਾਂ ਸਰੋਵਰਾਂ ਵਾਸਤੇ ਜਲ ਦੀ ਲੋੜ ਸੀ। ਉਹ ਜਲ ਦਾ ਪ੍ਰਬੰਧ ਕਰਨ ਵਾਸਤੇ ਇਹਨਾਂ ਮਹਾਤਮਾ ਨੇ ਸਿੱਖ ਸਰਦਾਰਾਂ ਨੂੰ ਕਹਿ ਕੇ ਇੱਕ ਨਹਿਰ ਪਟਵਾਈ ਹੈ।
ਨਾਮ ਤਾਹੇ ਹੰਸਲੀ ਹੈ ਜਾਹਰ ਜਗਤ ਜਾਣੈ,
ਔਰ ਉਸ ਨਹਿਰ ਦਾ ਨਾਮ ਹੰਸਲੀ ਕਰਕੇ ਲਿਆ ਜਾਂਦਾ। ਉਹ ਹੰਸਲੀ ਜਿਸ ਦਾ ਪਾਣੀ ਸਰੋਵਰਾਂ ਵਿੱਚ ਪਾਇਆ ਜਾਂਦਾ ਤੇ ਸਭ ਸੰਗਤਾਂ ਜੋ ਪ੍ਰਾਚੀਨ ਇਤਿਹਾਸ ਪੜ੍ਹਦੀਆਂ ਨੇ, ਜਿਨ੍ਹਾਂ ਨੂੰ ਇਤਿਹਾਸ ਪੜ੍ਹਨ ਦੇ ਨਾਲ ਸ਼ੌਕ ਹੈ, ਚਾਉ ਹੈ, ਉਹ ਸਭ ਭਲੀ ਪ੍ਰਕਾਰ ਇਸ ਹੰਸਲੀ ਦੇ ਪ੍ਰਥਾਏ ਜਾਣਦੇ ਨੇ।
ਤਾਲ ਸ੍ਰੀ ਸੁਧਾ ਸਰ ਬੀਚ ਲਿਆਏ ਪਾਈ ਹੈ,
ਸੁਧਾ ਸਰ ਅੰਮ੍ਰਿਤ ਸਰੋਵਰ ਹੈ, ਰਾਮਦਾਸ ਸਰੋਵਰ, ਰਾਮ ਸਰ ਸਰੋਵਰ, ਵਿਵੇਕ ਸਰ ਸਰੋਵਰ, ਕੌਲ ਸਰ ਸਰੋਵਰ ਤੇ ਸੰਤੋਖ ਸਰ ਸਰੋਵਰ, ਇਹਨਾਂ ਸਾਰੇ ਸਰੋਵਰਾਂ ਦੇ ਵਿੱਚ ਜਲ ਪਾਉਣ ਵਾਸਤੇ ਇਹ ਨਹਿਰ ਦਾ ਪ੍ਰਬੰਧ ਕੀਤਾ ਗਿਆ।
ਸੰਮਤ 1843 ਮੈਂ ਇਹੋ ਕਾਮ ਕੀਨ,
ਇਹ ਜਿਹੜਾ ਕੰਮ ਸੀ ਨਹਿਰ ਪਟਵਾਉਣ ਦਾ, ਇਹ 1843 ਬਿਕਰਮੀ ਸੰਮਤ ਦੇ ਵਿੱਚ ਪੂਰਾ ਕੀਤਾ ਗਿਆ।
ਉਪਕਾਰ ਪੁੰਨ ਜਸ ਸੁਖਦਾਈ ਹੈ,
ਇਹ ਬੜਾ ਪਰ ਉਪਕਾਰ ਸੀ, ਪੁੰਨ ਵਾਲਾ ਕੰਮ ਸੀ ਜਿਸ ਦੇ ਵਿੱਚ ਬੜਾ ਸੁਖਦਾਈ ਜਸ ਹੈ। ਜਿੱਥੇ ਇਹਨਾਂ ਮਹਾਤਮਾ ਨੇ ਗੁਰਸਿੱਖੀ ਮਤ ਦਾ ਪ੍ਰਚਾਰ ਕੀਤਾ, ਉਥੇ ਨਾਲ ਦੀ ਨਾਲ ਗੁਰ ਅਸਥਾਨਾਂ ਦੀ ਸੇਵਾ ਸੰਭਾਲ ਵੀ ਕਰਦੇ ਰਹੇ।
ਭਏ ਜੁਗ ਸਾਧ ਜੈ ਅਗਾਧ ਬਰਕਤ ਵਾਲੇ,
ਗਿਆਨੀ ਗਿਆਨ ਸਿੰਘ ਜੀ ਲਿਖਦੇ ਆ ਵੀ ਇਹ ਜੁਗ ਸਾਧ ਜੁਗ ਦਰਸ ਦੋ ਹੁੰਦਾ ਹੈ। ਇਹ ਦੋਵੇਂ ਸਾਧ, ਇੱਕ ਪ੍ਰੀਤਮ ਦਾਸ ਤੇ ਦੂਜੇ ਸੰਤੋਖ ਦਾਸ, ਇਹ ਬਹੁਤ ਵੱਡੀ ਬਰਕਤ ਵਾਲੇ ਸਾਧੂ ਮਹਾਤਮਾ ਹੋਏ। ਇਹਨਾਂ ਦੇ ਕੋਲ ਕਦੇ ਤੋਟਾ ਨਹੀਂ ਸੀ ਆਇਆ, ਕਿਉਂਕਿ ਤਿਆਗੀ ਸਨ। ਤਿਆਗੀ ਹੋਣ ਦੇ ਨਾਤੇ ਸੰਗਤਾਂ ਇਹਨਾਂ ਧਨ ਪਦਾਰਥ ਦੇ ਦਿੰਦੀਆਂ ਸਨ ਕਿ ਇਹਨਾਂ ਦੇ ਕੋਲ ਘਾਟਾ ਕਦੇ ਆਇਆ ਹੀ ਨਹੀਂ। ਬਹੁਤ ਸਾਰੀ ਮਾਇਆ ਗੁਰਸਥਾਨਾਂ ਦੇ ਉੱਪਰ ਸੇਵਾ ਦੇ ਲਈ ਲਾਉਂਦੇ ਰਹੇ, ਔਰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਨਾਮ ਦੇ ਉੱਪਰ ਇਹਨਾਂ ਨੇ ਲੰਗਰ ਲਾਏ।
ਪ੍ਰੀਤਮ ਸੋ ਦਾਸ ਸੰਤੋਖ ਦਾਸ ਭਾਈ ਹੈ,
ਪ੍ਰੀਤਮ ਦਾਸ ਤੇ ਸੰਤੋਖ ਦਾਸ ਇਹ ਦੋਵੇਂ ਗੁਰ ਭਾਈ ਭਾਵ ਭਾਈਆਂ ਵਾਲਾ, ਇਹਨਾਂ ਦਾ ਆਪਸ ਦੇ ਵਿੱਚ ਪ੍ਰੇਮ ਪਿਆਰ ਸੀ।
ਭੇਸ ਬਦਲਾਏ ਜੋ ਵਿਦੇਸ਼ ਦੇਸ਼ ਹੋ ਚਿਤਾਏ,
ਕਈ ਵਾਰ ਇਹਨਾਂ ਨੇ ਆਪਣਾ ਪੰਜਾਬ ਦੇਸ਼ ਛੱਡ ਕੇ ਦੂਰ ਵੀ ਚਲੇ ਜਾਣਾ, ਭੇਸ ਬਦਲਾ ਲੈਣਾ ਔਰ ਥਾਵਾਂ ਥਾਵਾਂ ਤੇ ਜਾ ਕੇ ਗੁਰਸਿੱਖੀ ਦਾ ਪ੍ਰਚਾਰ ਕਰਨਾ, ਜਿਵੇਂ ਵੀ ਹੋ ਸਕਿਆ, ਆਪਣੇ ਭੇਸ ਵਿੱਚ, ਆਪਣੇ ਲਿਬਾਸ ਵਿੱਚ, ਜਾਂ ਫਿਰ ਕੁਝ ਭੇਸ ਬਦਲ ਕੇ ਵੀ ਇਹ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਪੰਥ ਦਾ ਪ੍ਰਚਾਰ ਕਰਦੇ ਰਹੇ।
ਦੌਲਤ ਵਿਸ਼ੇਸ਼ ਲਿਆਏ ਹੈ ਦਰਾਜ ਬਾਦਤ,
ਇਹਨਾਂ ਮਹਾਤਮਾ ਦੀ ਉਮਰ ਭਾਵੇਂ ਬਹੁਤ ਹੋ ਚੁੱਕੀ ਸੀ, ਬਿਰਧ ਉਮਰ ਵਿੱਚ ਜਾ ਚੁੱਕੇ ਸਨ, ਪਰ ਇਹਨਾਂ ਨੇ ਸੇਵਾ ਫਿਰ ਵੀ ਨਹੀਂ ਛੱਡੀ, ਫਿਰ ਵੀ ਹੌਸਲੇ ਦੇ ਨਾਲ ਜਾਂਦੇ ਔਰ ਬਹੁਤ ਸਾਰਾ ਧਨ ਪਦਾਰਥ ਥਾਵਾਂ ਥਾਵਾਂ ਤੋਂ ਲਿਆ ਕੇ ਗੁਰਸਥਾਨਾਂ ਦੇ ਉੱਪਰ ਲਾਉਂਦੇ।
ਸੁਧਾ ਸਰ ਮੈਂ ਅਖਾੜੇ ਬਣਵਾਏ ਲਿਆਏ,
ਇਹ ਧਨ ਲਿਆ ਕੇ ਅੰਮ੍ਰਿਤਸਰ ਦੇ ਵਿੱਚ ਇਹਨਾਂ ਨੇ ਆਪਣੇ ਅਖਾੜੇ ਵੀ ਬਣਵਾਏ, ਕਾਇਮ ਕੀਤੇ ਹਨ।
ਨਹਿਰ ਸਿੱਖਣ ਤੈ ਪਾਈ ਗਾਮ ਅਧਿਕ ਆਵਾਦ ਤੈ,
ਜਿੱਥੇ ਨਹਿਰ ਕਢਵਾਈ ਉੱਥੇ ਸਿੱਖ ਸਰਦਾਰਾਂ ਨੂੰ ਕਹਿ ਕੇ ਇਹਨਾਂ ਨੇ ਬਹੁਤ ਸਾਰੇ ਨਗਰਾਂ ਦੀ ਪੂੰਜੀ ਵੀ ਲਈ ਵੀ ਸਾਨੂੰ ਆਪਣਾ ਪ੍ਰਬੰਧ ਚਲਾਉਣ ਵਾਸਤੇ ਤੁਸੀਂ ਬਹੁਤ ਸਾਰੇ ਨਗਰਾਂ ਦੀ ਆਮਦਨ ਦਿਓ। ਸਿੱਖ ਸਰਦਾਰਾਂ ਨੇ ਫਿਰ ਇਹਨਾਂ ਨੂੰ ਬਹੁਤ ਸਾਰੇ ਨਗਰਾਂ ਦੀ ਆਮਦਨ ਦਿੱਤੀ ਵੀ ਜੋ ਵੀ ਇਹਨਾਂ ਨਗਰਾਂ ਦੀ ਸਾਲਾਨਾ ਆਮਦਨ ਹੋਵੇਗੀ ਉਹ ਸਭ ਤੁਸੀਂ ਆਪਣੇ ਕਾਰਜਾਂ ਵਾਸਤੇ ਵਰਤ ਲਿਆ ਕਰੋ।
ਕਿੰਨੇ ਤਿਆਦ ਕੰਮ ਮਿਲ ਕੇ ਸੋ ਜਸ ਲੀਨੇ,
ਤਿਆਦਕ ਇਹਨਾਂ ਨੇ ਸਿੱਖ ਪੰਥ ਦੇ ਕੰਮ ਕਾਜ ਕੀਤੇ ਔਰ ਸੰਗਤਾਂ ਦੇ ਵਿੱਚ ਵਿਚਰ ਕੇ ਗੁਰਸਿੱਖ ਸਰਦਾਰਾਂ ਤੋਂ ਵੀ ਬਹੁਤ ਭਾਰੀ ਜਸ ਖੱਟਿਆ।
ਧੰਨ ਚੇਲਿਓ ਨੇ ਫੇਰ ਖਰੇ ਕੀ ਇਬਾਦਤ ਹੈ।
ਪਰ ਇਹਨਾਂ ਮਹਾਤਮਾ ਤੋਂ ਬਾਅਦ ਫਿਰ ਜਿਹੜੇ ਚੇਲੇ ਹੋਏ ਉਹ ਆਪਸ ਦੇ ਵਿੱਚ ਝਗੜੇ ਆਦਿ ਕਰਨ ਲੱਗ ਪਏ। ਉਹਨਾਂ ਦੇ ਜਿਵੇਂ ਜਿਵੇਂ ਝਗੜੇ ਵਧੇ ਉਵੇਂ ਉਵੇਂ ਉਹ ਵੱਖੋ ਵੱਖ ਹੁੰਦੇ ਗਏ।
ਸੰਗਤ ਸਾਹਿਬ ਔਰ ਧੂਏ ਕੇ ਫਕੀਰਨ ਮੈਂ,
ਇੱਕ ਸੰਗਤ ਸਾਹਿਬ ਜੋ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ ਸੀ, ਜਿਹੜੇ ਸੰਗਤ ਸਾਹਿਬ ਵੀ ਇਹ ਮਤ ਵਾਲੇ ਉਦਾਸੀ ਸਨ ਉਹ ਧੂਏ ਵਾਲੇ ਫਕੀਰ ਵੱਖ ਹੋ ਗਏ ਹਨ।
ਅਬਲ ਸੋ ਚੱਲਿਓ ਜਾਤ ਨਿੰਦਿਆ ਫਸਾਦ ਤੈ,
ਸਾਧ ਸੰਗਤ ਜੀ ਐਂ ਸੰਗਤ ਸਾਹਿਬੀਆਂ ਦੇ ਵਿੱਚ ਅਤੇ ਬਾਬਾ ਸ਼੍ਰੀ ਚੰਦ ਬਾਬਾ ਗੁਰਦਿੱਤਾ ਜੀ ਦੇ ਮਤ ਵਾਲੇ ਜਿਹੜੇ ਉਦਾਸੀ ਸਨ ਉਹਨਾਂ ਦੇ ਵਿੱਚ ਫਸਾਦ ਝਗੜਾ ਖੜਾ ਹੋ ਗਿਆ। ਫਿਰ ਇੱਕ ਦੂਜੇ ਨੂੰ ਮਾੜਾ ਵੀ ਕਹਿਣ ਲੱਗੇ, ਉਹ ਉਹਨੂੰ ਮਾੜਾ ਕਹਿੰਦਾ ਉਹ ਉਹਨੂੰ ਮਾੜਾ ਕਹਿੰਦਾ ਹੈ।
ਚਾਉ ਭਾਈ ਇਸ ਹੀ ਹਿੱਤ ਅਬ ਦੋਏ ਅਖਾੜੇ,
ਇਸ ਵਾਸਤੇ ਸਾਧ ਸੰਗਤ ਜੀ ਉਹ ਹੁਣ ਦੋ ਅਖਾੜੇ ਬਣੇ ਹੋਏ ਹੈ। ਬਾਬਾ ਗੁਰਦਿੱਤਾ ਜੀ ਨੇ ਚਾਰ ਮਹਾਤਮਾ ਨੂੰ ਅੱਗੇ ਉਦਾਸੀ ਮਤ ਦੇ ਪ੍ਰਚਾਰ ਵਾਸਤੇ ਲਾਇਆ ਸੀ। ਬਾਲੂ ਹਸਨਾ ਸੀ, ਅਲਮਸਤ ਜੀ ਸਨ, ਗੋਂਦਾ ਜੀ ਸਨ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਫੂਲ ਜੀ ਸਨ। ਉਹਨਾਂ ਤੋਂ ਬਾਅਦ ਫਿਰ ਉਦਾਸੀ ਵਿਚਰਦੇ ਵਿਚਰਦੇ ਇਕੱਠੇ ਹੋ ਗਏ ਤੇ ਫਿਰ ਹੌਲੀ ਹੌਲੀ ਇਹ ਦੋ ਅਖਾੜੇ ਬਣ ਗਏ ਹੈ। ਇੱਕ ਤਾਂ ਵੱਡਾ ਅਖਾੜਾ ਤੇ ਦੂਜਾ ਜਿਹੜਾ ਉਹ ਛੋਟਾ ਅਖਾੜਾ ਵੱਜਦਾ ਹੈ।
ਹੈ ਬਣ ਗਏ ਜੋ ਪਏ ਪਵਾੜੇ,
ਪਰ ਇਹ ਦੋ ਅਖਾੜੇ ਵੀ ਤਾਂ ਬਣੇ ਕਿਉਂਕਿ ਇਹਨਾਂ ਦਾ ਆਪਸ ਵਿੱਚ ਹੀ ਝਗੜਾ ਪੈ ਗਿਆ ਸੀ, ਕੁਝ ਖਿਆਲ ਵੱਖੋ ਵੱਖ ਹੋ ਚੁੱਕੇ ਸਨ।
ਇੱਕ ਹੈ ਚਾਰੋਂ ਧੂਇਓਂ ਕੇਰਾ,
ਇੱਕ ਤਾਂ ਵੱਡਾ ਧੂਆਂ ਹੈ ਵੱਡਾ ਅਖਾੜਾ ਜਿਸ ਨੂੰ ਚੌਹਾਂ ਧੂਇਆਂ ਦਾ ਕਿਹਾ ਜਾਂਦਾ, ਜਿਵੇਂ ਚਾਰ ਬਖਸ਼ਿਸ਼ਾਂ ਬਾਬਾ ਗੁਰਦਿੱਤਾ ਜੀ ਨੇ ਅੱਗੇ ਕੀਤੀਆਂ ਉਹਨਾਂ ਚੌਹਾਂ ਦਾ ਇੱਕੋ ਹੀ ਧੂਆਂ ਵੱਡਾ ਕਿਹਾ ਜਾਂਦਾ ਹੈ।
ਦੁੱਤੀ ਸੰਗਤ ਸਾਹਿਬ ਕਾ ਹੇਰਾ,
ਅਤੇ ਦੂਜਾ ਜਿਹੜਾ ਛੋਟਾ ਅਖਾੜਾ ਹੈ ਉਹ ਸੰਗਤ ਸਾਹਿਬੀਆਂ ਦਾ ਹੈ ਜਿਨ੍ਹਾਂ ਦੇ ਉੱਪਰ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਨੇ ਕਿਰਪਾ ਕੀਤੀ ਸੀ ਤੇ ਸੰਗਤ ਸਾਹਿਬ ਦਾ ਖਿਤਾਬ ਦੇ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਦਰ ਘਰ ਦੇ ਉਪਦੇਸ਼ ਦੇਣ ਲਈ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਪ੍ਰੇਰਨਾ ਦਿੱਤੀ ਸੀ।
ਗਾਜੋ ਵਾਹਿਗੁਰੂ ਇੱਕ ਕਹਿ ਹੈ,
ਇੱਕ ਜਿਹੜੇ ਵੱਡੇ ਅਖਾੜੇ ਵਾਲੇ ਹੈ ਉਹ ਤਾਂ ਇਹ ਸ਼ਬਦ ਵਰਤਦੇ ਹੈ ਭਾਈ ਗਾਜੋ ਵਾਹਿਗੁਰੂ, ਗਾਜੋ ਦਾ ਅਰਥ ਗੱਜਣਾ ਬੋਲਣਾ, ਉਹ ਗਾਜੋ ਵਾਹਿਗੁਰੂ ਕਹਿ ਕੇ ਉਪਦੇਸ਼ ਦਿੰਦੇ ਹਨ।
ਆਖੋ ਵਾਹਿਗੁਰੂ ਕਹਿ ਵਹਿ,
ਜਿਹੜੇ ਦੂਜੇ ਅਖਾੜੇ ਵਾਲੇ ਹੈ ਉਹ ਆਖੋ ਵਾਹਿਗੁਰੂ ਕਹਿ ਕੇ ਉਪਦੇਸ਼ ਦਿੰਦੇ ਹੈ। ਬਸ ਗਾਜੋ ਤੇ ਆਖੋ ਦੋ ਸ਼ਬਦਾਂ ਦਾ ਹੀ ਫਰਕ ਹੈ, ਜਿਹੜਾ ਵਾਹਿਗੁਰੂ ਗੁਰਮੰਤਰ ਹੈ ਉਹ ਇੱਕੋ ਹੀ ਹੈ, ਬਸ ਇੰਨਾ ਕਿ ਇਹਨਾਂ ਦੇ ਵਿੱਚ ਫਰਕ ਹੈ, ਬਾਕੀ ਹੋਰ ਕੀ ਫਰਕ ਹੈ ਉਹ ਵੀ ਅੱਗੇ ਦੱਸਦੇ ਹਨ।
ਖਾਕ ਧੂਏ ਬਣ ਖੰਡੀ ਕੇਰਾ,
ਜੋ ਪ੍ਰੀਤਮ ਦਾਸ ਉਦਾਸੀ ਨੇ ਬਣਖੰਡੀ ਮਹਾਤਮਾ ਦੇ ਧੂਏ ਤੋਂ ਖਾਕ ਸਵਾਹ ਦਾ ਗੋਲਾ ਲਿਆ ਸੀ,
ਪੂਜਿਤ ਗੋਲਾ ਧੂਏ ਕੇਰੋ,
ਆਪਣੇ ਧੂਏ ਤੇ ਬੈਠ ਕੇ ਉਸ ਗੋਲੇ ਦੀ ਉਪਾਸ਼ਨਾ ਪੂਜਾ ਕਰਦੇ ਹਨ।
ਲੰਗਰ ਸੰਗਤ ਸਾਹਿਬ ਦਾ ਹੈ,
ਜਿਹੜੇ ਸੰਗਤ ਸਾਹਿਬ ਦੇ ਮਤ ਵਾਲੇ ਉਦਾਸੀ ਮਹਾਤਮਾ ਹਨ ਉਹ ਲੰਗਰ ਲਾਉਂਦੇ ਹੈ, ਉਹ ਲੰਗਰ ਦੀ ਭਾਰੀ ਪ੍ਰਥਾ ਨੂੰ ਚਲਾ ਰਹੇ ਹਨ।
ਗੋਲਾ ਰਚਤ ਖਾਕ ਸੋ ਲਹਿ,
ਇਹ ਜਿਹੜੇ ਤੇ ਦੂਜੇ ਮਹਾਤਮਾ ਨੇ ਪ੍ਰੀਤਮ ਦਾਸ ਵਾਲੇ ਉਹ ਤਾਂ ਆਪਣਾ ਵੱਖਰਾ ਗੋਲਾ ਬਣਾ ਕੇ ਉਸਦੀ ਉਪਾਸ਼ਨਾ ਕਰਦੇ ਆ ਤੇ ਜਿਹੜੇ ਸੰਗਤ ਸਾਹਿਬ ਵਾਲੇ ਆ ਉਹ ਜੋ ਲੰਗਰ ਲਾਉਂਦੇ ਆ ਲੰਗਰ ਦੇ ਵਾਸਤੇ ਜੋ ਲੋਹਾਂ ਤਪਦੀਆਂ ਨੇ ਲੋਹਾਂ ਦੇ ਵਿੱਚ ਸਵਾਹ ਇਕੱਠੀ ਹੋ ਜਾਂਦੀ ਹੈ ਉਸ ਲੰਗਰ ਵਾਲੀ ਸਵਾਹ ਦਾ ਗੋਲਾ ਬਣਾ ਲੈਂਦੇ ਹਨ।
ਭੇਦ ਇਤਕ ਹੀ ਹੈ ਦੋਹੇ ਮਾਹੀ,
ਇਹਨਾਂ ਦੋਹਾਂ ਮਤਾਂ ਦੇ ਵਿੱਚ ਦੋਹਾਂ ਅਖਾੜਿਆਂ ਦੇ ਵਿੱਚ ਇੰਨਾ ਕੁ ਭੇਦ ਹੈ।
ਔਰ ਰੀਤ ਸਭ ਹੀ ਸਮ ਆਹੀ,
ਹੋਰ ਜਿਹੜੀ ਬਾਕੀ ਦੀ ਰੀਤੀ ਹੈ ਉਹ ਇਹਨਾਂ ਦੀ ਸਮ ਇੱਕ ਬਰਾਬਰ ਹੀ ਹੈ।
ਗੁਰੂ ਗ੍ਰੰਥ ਤੈ ਪਹਿਲੇ ਗੋਲਾ।
ਸਾਧ ਸੰਗਤ ਜੀ, ਉਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਹਿਲਾਂ ਸੇਵਾ ਕਰਿਆ ਕਰਦੇ ਸਨ, ਪਰ ਹੁਣ ਇਹ ਗੋਲੇ ਦੀ ਵੀ ਪੂਜਾ ਕਰਨ ਲੱਗ ਪਏ, ਉਸ ਦੀ ਉਪਾਸਨਾ ਵੀ ਕਰਦੇ ਹਨ।
ਪੂਜਤ ਦੋਨੋ ਮਾਨ ਅਮੋਲਾ।
ਤੇ ਚੰਗਾ ਜਾਣ ਕੇ ਉਸ ਸਵਾਹ ਦੇ ਗੋਲੇ ਦੀ ਉਪਾਸਨਾ ਕਰਦੇ ਹੈ, ਪਰ ਸਿੱਖ ਮਤ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਉਪਦੇਸ਼ ਹੈ, ਉਹ ਐਸੀ ਆਗਿਆ ਨਹੀਂ ਦਿੰਦਾ ਹੈ।
ਗਾਥ ਉਦਾਸੀ ਸੰਤਨ ਕੇਰੀ।
ਇਹ ਜੋ ਉਦਾਸੀ ਸੰਤਾਂ ਮਹਾਤਮਾ ਦੀ ਗਾਥ ਭਾਵ ਕਥਾ ਸੀ,
ਜਥਾ ਅਰਥ ਸਭ ਹੀ ਹਮ ਟੇਰੀ।
ਉਹ ਜਥਾ ਅਰਥ ਭਾਵ ਸੱਚੋ ਸੱਚ, ਗਿਆਨੀ ਗਿਆਨ ਸਿੰਘ ਜੀ ਕਹਿੰਦੇ ਅਸੀਂ ਕਹਿ ਦਿੱਤੀ ਹੈ, ਲਿਖ ਦਿੱਤੀ ਹੈ।
ਭੇਖ ਰੀਤ ਬਦਲੀ ਜਿਮ ਪਿੱਛੇ।
ਇਸ ਤੋਂ ਬਾਅਦ ਜੋ ਇਹਨਾਂ ਭੇਖਾਂ ਦੇ ਵਿੱਚ ਰੀਤੀ ਮਰਜਾਦਾ ਦੇ ਵਿੱਚ ਅਦਲਾ ਬਦਲੀ ਹੋਈ,
ਅਬ ਪੀ ਔਰੇ ਬਦਲੇ ਤਿੱਛੇ।
ਹੁਣ ਵੀ ਹੋਰ ਦਿਨੋ ਦਿਨ ਇਹਨਾਂ ਮਤਾਂ ਦੇ ਵਿੱਚ ਬਦਲਾਵ ਹੋ ਰਿਹਾ ਹੈ।
ਸਿੰਧ ਵਿੱਚ ਅਬ ਜੈਸ ਉਦਾਸੀ।
ਗਿਆਨੀ ਗਿਆਨ ਸਿੰਘ ਜੀ ਲਿਖਦੇ ਆ ਵੀ ਸਿੰਧ ਦੇ ਇਲਾਕੇ ਵਿੱਚ ਜਿਸ ਤਰ੍ਹਾਂ ਦੇ ਉਦਾਸੀ ਰਹਿੰਦੇ ਨੇ, ਸਿੰਧ ਦਾ ਇਲਾਕਾ ਹੁਣ ਪਾਕਿਸਤਾਨ ਦੇ ਵਿੱਚ ਆ ਗਿਆ, ਇਸ ਤਰ੍ਹਾਂ ਹੋਰ ਇਲਾਕਿਆਂ ਦੇ ਨਾਮ ਵੀ ਗਿਆਨੀ ਗਿਆਨ ਸਿੰਘ ਜੀ ਇੱਥੇ ਦੱਸਣਗੇ। ਦੱਸਦੇ ਆ ਵੀ ਸਿੰਧ ਇਲਾਕੇ ਵਿੱਚ ਜਿਹੜੇ ਉਦਾਸੀ ਮਹਾਤਮਾ ਰਹਿੰਦੇ ਆ, ਜਿਨ੍ਹਾਂ ਦਾ ਸੰਬੰਧ ਬਾਬਾ ਸ਼੍ਰੀ ਚੰਦ ਜੀ ਨਾਲ, ਬਾਬਾ ਗੁਰਦਿੱਤਾ ਜੀ ਨਾਲ ਹੈ।
ਲੰਮੇ ਦੇਸ਼ ਜੋ ਬੇਸਰ ਖਾਸੀ।
ਇਸੇ ਤਰ੍ਹਾਂ ਜੋ ਲੰਮਾ ਦੇਸ਼ ਹੈ, ਅਟਕ ਦਾ ਇਲਾਕਾ, ਪਿਸ਼ੌਰ ਦਾ ਇਲਾਕਾ, ਇਹ ਸਾਰੇ ਇਲਾਕੇ ਨੂੰ ਪਹਿਲਾਂ ਲੰਮਾ ਦੇਸ਼ ਕਿਹਾ ਜਾਂਦਾ ਸੀ, ਸਮੇਂ ਸਮੇਂ ਨਾਲ ਨਾਮ ਬਦਲਦੇ ਰਹਿੰਦੇ ਨੇ। ਜਿਹੜੇ ਲੰਮੇ ਦੇਸ਼ ਦੇ ਵਿੱਚ ਨਾਨਕ ਪੰਥੀ ਇਹ ਸਾਧੂ ਮਹਾਤਮਾ ਉਦਾਸੀ ਆਪਣਾ ਵੇਸ ਲਿਬਾਸ ਰੱਖਦੇ ਹਨ।
ਅਸਲ ਅਨਾਦੀ ਹੈ ਵਹਿ ਬਾਣਾ।
ਉਹ ਅਸਲ ਦੇ ਵਿੱਚ ਪੁਰਾਣਾ ਉਹਨਾਂ ਦਾ ਬਾਣਾ ਹੈ, ਜੈਸਾ ਬਾਣਾ ਬਾਬਾ ਗੁਰਦਿੱਤਾ ਜੀ ਨੇ ਬਖਸ਼ਿਸ਼ ਕੀਤਾ ਸੀ।
ਸ਼੍ਰੀ ਚੰਦ ਜੋ ਦਇਓ ਮਹਾਨਾ।
ਤੇ ਉਹੀ ਬਾਣਾ ਜੋ ਬਾਬਾ ਸ਼੍ਰੀ ਚੰਦ ਜੀ ਨੇ ਅੱਗੇ ਬਾਬਾ ਗੁਰਦਿੱਤਾ ਜੀ ਤਾਂ ਹੀ ਬਖਸ਼ਿਆ, ਔਰ ਫਿਰ ਬਾਬਾ ਗੁਰਦਿੱਤਾ ਜੀ ਨੇ ਛੇਵੇਂ ਪਾਤਸ਼ਾਹ ਮਹਾਰਾਜ ਦਾ ਬਚਨ ਮੰਨ ਕੇ ਆਪਣੇ ਚਾਰ ਚੇਲੇ ਬਣਾਏ, ਉਹਨਾਂ ਨੂੰ ਲੰਮਾ ਚੋਲਾ ਪਹਿਨਾਇਆ ਔਰ ਸੇਲੀ ਟੋਪੀ ਦੀ ਬਖਸ਼ਿਸ਼ ਕੀਤੀ।
ਪੁੰਨ ਲਵਾਸ ਖਾਕੀ ਬਦਲੀਓ।
ਤੇ ਕੁਝ ਦੇ ਮਹਾਤਮਾ ਜਿਹੜੇ ਆ ਉਦਾਸੀ, ਉਹਨਾਂ ਨੇ ਉਹੀ ਬਾਣਾ ਸਾਂਭ ਕੇ ਰੱਖਿਆ, ਉਸੇ ਤਰ੍ਹਾਂ ਹੀ ਵਿਚਰਦੇ ਆ ਜਗਤ ਵਿੱਚ। ਤੇ ਕੁਝ ਜਿਹੜੇ ਮਹਾਤਮਾ ਨੇ ਉਹਨਾਂ ਨੇ ਆਪਣਾ ਲਿਬਾਸ ਬਦਲ ਲਿਆ ਤੇ ਬਾਣੀ ਦੀ ਥਾਂ ਤੇ ਕਈ ਨਾਂਗੇ ਸਾਧੂ ਬਣ ਗਏ, ਬਸ ਸਰੀਰ ਦੇ ਉੱਪਰ ਲੰਗੋਟੀ ਲਾ ਕੇ ਫਿਰ ਸਵਾਹ ਆਦਿ ਮਲ ਦੇਣੀ, ਐਸਾ ਭੇਖ ਬਣਾ ਲਿਆ।
ਅਬ ਕਿਛੁ ਔਰੈ ਔਰਤ ਵਿਯੋ।
ਗਿਆਨੀ ਗਿਆਨ ਸਿੰਘ ਜੀ ਲਿਖਦੇ ਆ ਵੀ ਹੁਣ ਇਸ ਤੋਂ ਬਾਅਦ ਹੁਣ ਬਹੁਤਾ ਤੁਹਾਨੂੰ ਕੀ ਦੱਸੀਏ, ਹੁਣ ਤੇ ਬਹੁਤੇ ਵੱਖੋ ਵੱਖਰੇ ਖਿਆਲਾਂ ਦੇ ਸਾਧੂ ਮਹਾਤਮਾ ਬਣ ਗਏ ਆ, ਔਰ ਇਹਨਾਂ ਦੇ ਲਿਬਾਸ ਵੀ ਕੁਝ ਵੱਖੋ ਵੱਖ ਬਣ ਗਏ ਆ। ਕੁਝ ਤੇ ਉਹ ਸਾਧੂ ਮਹਾਤਮਾ ਜਿਹੜੇ ਨਾਂਗੇ ਰਹਿੰਦੇ ਆ, ਕੁਝ ਉਹ ਮਹਾਤਮਾ ਜਿਨ੍ਹਾਂ ਨੇ ਪੁਰਾਣਾ ਆਪਣਾ ਅਸਲ ਲਿਬਾਸ ਸਾਂਭ ਕੇ ਰੱਖਿਆ, ਕੁਝ ਉਹ ਮਹਾਤਮਾ ਨੇ ਜਿਹੜੇ ਕੁੜਤੇ ਪਜਾਮੇ ਵੀ ਪਾ ਕੇ ਰੱਖਦੇ ਆ, ਜਾਂ ਕਾਫੀ ਕੁਛ ਬਦਲ ਗਏ ਇਹਨਾਂ ਦੇ ਵਿੱਚ, ਉਹ ਆਪ ਅੱਗੇ ਸਰਵਣ ਕਰੋ।
ਜਟਾਂ ਖਾਕ ਤਨ ਭਈ ਅਲੱਗੀ।
ਕੋਈ ਤੇ ਜਟਾਂ ਬਣਾ ਕੇ ਰੱਖਦਾ, ਕਈਆਂ ਨੇ ਉਵੇਂ ਪਹਿਲਾਂ ਵਾਲੀ ਰੀਤ ਬਣਾ ਕੇ ਰੱਖੀ ਹੈ, ਉਹ ਕੇਸ ਸੋਹਣੇ ਸਵਾਰ ਕੇ ਰੱਖਦੇ ਆ, ਕੇਸਾਂ ਦੇ ਵਿੱਚ ਕੰਘਾ ਵੀ ਰੱਖਦੇ ਆ, ਔਰ ਕਈ ਸਾਧੂ ਮਹਾਤਮਾ ਇਹਨਾਂ ਦੇ ਵਿੱਚੋਂ ਅੰਮ੍ਰਿਤਧਾਰੀ ਵੀ ਹੋਇਆ ਕਰਦੇ ਆ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੁੰਦਾ। ਇਸੇ ਤਰ੍ਹਾਂ ਇੱਕ ਮਹਾਤਮਾ ਆਨੰਦਪੁਰ ਸਾਹਿਬ ਦੀ ਧਰਤੀ ਉੱਪਰ ਰਿਹਾ ਕਰਦੇ ਸਨ, ਨਾਮ ਮੈਨੂੰ ਉਹਨਾਂ ਦਾ ਵਿਸਰ ਗਿਆ ਹੁਣ। ਉਹਨਾਂ ਦੇ ਕੋਲ ਬਹੁਤ ਵਿਦਿਆ ਵੀ ਸੀ ਔਰ ਬਹੁਤ ਵੱਡੇ ਉਹ ਵੈਦ ਵੀ ਸਨ, ਔਰ ਵੈਦ ਹੋਣ ਦੇ ਨਾਤੇ, ਵਿਦਵਾਨ ਹੋਣ ਦੇ ਨਾਤੇ ਉਹ ਸਿਮਰਨ ਭਜਨ ਦੇ ਵਿੱਚ ਵੀ ਕਾਫੀ ਰੁਚੀ ਰੱਖਦੇ ਸੀ, ਔਰ ਕਈ ਵਾਰ ਮੈਂ ਉਹਨਾਂ ਨੂੰ ਸਟੇਜਾਂ ਤੇ, ਵੱਡੀਆਂ ਸਟੇਜਾਂ ਦੇ ਉੱਪਰ ਬੋਲਦਿਆਂ ਵੀ ਸੁਣਿਆ, ਔਰ ਬਹੁਤ ਲੇਖ ਵੀ ਲਿਖਿਆ ਕਰਦੇ ਸਨ। ਆਤਮ ਮਾਰਗ ਰਸਾਲੇ ਵਿੱਚ ਉਹਨਾਂ ਦਾ ਲੇਖ ਵੀ ਆਉਂਦਾ ਰਿਹਾ। ਪਹਿਲਾਂ ਉਹ ਪਹਿਲਾਂ ਧੋਤੀ ਲਾ ਕੇ ਰੱਖਿਆ ਕਰਦੇ ਸੀ, ਭਗਵੇਂ ਵਸਤਰ ਪਹਿਨਣੇ, ਸਿਰ ਤੇ ਦਸਤਾਰ ਸਜਾਉਂਦੇ ਸੀ ਭਗਵੇਂ, ਤੇ ਫਿਰ ਉਹਨਾਂ ਨੇ ਅੰਮ੍ਰਿਤ ਛਕ ਲਿਆ ਹਜ਼ੂਰ ਸਾਹਿਬ ਜਾ ਕੇ। ਉਹਨਾਂ ਨੂੰ ਪੁੱਛਿਆ ਵੀ ਮਹਾਤਮਾ ਜੀ, ਤੁਸੀਂ ਤੇ ਧੋਤੀ ਲਗੋਟੀ ਪਹਿਨਣ ਵਾਲੇ ਸੀ, ਤੁਸੀਂ ਇਹ ਅੰਮ੍ਰਿਤ ਕਿਉਂ ਛਕਿਆ? ਉਹ ਕਹਿੰਦੇ, ਇੱਕ ਦਿਨ ਅਸੀਂ ਬੈਠੇ ਹੋਏ ਸਾਂ ਸਿਮਰਨ ਭਜਨ ਦੇ ਵਿੱਚ, ਉਹ ਜਾਲਸ ਪਈ, ਸੁਪਨਾ ਆਇਆ, ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨ ਸੁਣਾਈ ਦਿੱਤੇ ਵੀ ਤੂੰ ਸਿਮਰਨ ਭਜਨ ਤੇ ਬਹੁਤ ਕਰਦਾ ਹੈ, ਠੀਕ ਹੈ, ਪਰ ਮੁਕਤ ਉਦੋਂ ਹੋਵੇਗਾ ਜਦੋਂ ਅੰਮ੍ਰਿਤ ਛਕੇਗਾ। ਉਹ ਕਹਿੰਦੇ ਬਸ ਉਹ ਜੋ ਫੁਰਨਾ ਬਣ ਗਿਆ, ਸੁਪਨਾ ਆਇਆ ਨਾ, ਫਿਰ ਕਹਿੰਦੇ ਮੈਂ ਬਹੁਤੀ ਦੇਰ ਨਹੀਂ ਕੀਤੀ, ਮੈਂ ਹਜ਼ੂਰ ਸਾਹਿਬ ਚਲਿਆ ਗਿਆ ਤੇ ਉੱਥੋਂ ਜਾ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਆਇਆ। ਉਹਨਾਂ ਨੇ ਬਾਕੀ ਦੀ ਰਹਿੰਦੀ ਜ਼ਿੰਦਗੀ ਜਿਹੜੀ ਸੀ ਉਹ ਕਤਾਰ ਪਹਿਨ ਕੇ ਅੰਮ੍ਰਿਤਧਾਰੀ ਬਣ ਕੇ ਬਤੀਤ ਕੀਤੀ। ਇਹ ਤੇ ਇੱਕ ਟੂਕ ਮਾਤਰ ਮੈਂ ਆਪ ਜੀ ਨੂੰ ਸੁਣਾਇਆ। ਬਹੁਤ ਸਾਰੇ ਉਦਾਸੀ ਸਾਧੂ ਮਹਾਤਮਾ ਐਸੇ ਵੀ ਹੈ ਜਿਹੜੇ ਪੂਰਨ ਰਹਿਤ ਰੱਖਦੇ ਨੇ, ਜਿਹੜੇ ਸੁਭਾਅ ਸਬੂਹ ਨਹੀਂ ਮਿਲਦੇ। ਇਹ ਗਿਆਨੀ ਗਿਆਨ ਸਿੰਘ ਜੀ ਨੇ ਤੇ ਸਾਰੇ ਮਤਾਂ ਦੇ ਬਾਰੇ ਦੱਸ ਦਿੱਤਾ ਨਾ। ਇੱਥੇ ਟੂਕ ਮਾਤਰ ਇਹ ਹੈ ਵੀ ਇਹਨਾਂ ਦੇ ਵਿੱਚੋਂ ਭਲੇ ਗੁਰਸਿੱਖੀ ਦੀ ਰਹਿਤ ਰੱਖਣ ਵਾਲੇ ਵੀ ਬਹੁਤ ਸਾਧੂ ਮਹਾਤਮਾ ਹਨ।
ਸਿਰ ਮੂੰਹ ਮੁੰਡਤ ਰਹਿਣੇ ਲਾਗੇ,
ਬਹੁਤ ਸਾਰਿਆਂ ਦੇ ਵਿੱਚ ਇੰਨੀ ਗਿਰਾਵਟ ਆ ਗਈ ਵੀ ਉਹਨਾਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਮਤ ਨੂੰ ਇੱਥੋਂ ਤੱਕ ਤਿਆਗ ਦਿੱਤਾ, ਮੂੰਹ ਸਿਰ ਮੁੰਨ ਲਿਆ। ਗੁਰੂ ਨਾਨਕ ਸਾਹਿਬ ਦਾ ਮਤ ਤੇ ਐਸੀ ਆਗਿਆ ਨਹੀਂ ਨਾ ਦਿੰਦਾ, ਮੂੰਹ ਸਿਰ ਮੁੰਨ ਕੇ ਰਹਿਣ ਲੱਗ ਪਏ, ਘੋਨ ਮੋਨ ਬਣ ਗਏ ਹਨ।
ਪਰਮਹੰਸ ਨਿਜ ਕੋ ਸਦਵੈ ਹੈ,
ਤੇ ਮੂੰਹ ਸਿਰ ਮੁੰਨ ਕੇ ਕਹਾਉਂਦੇ ਆਪਣੇ ਆਪ ਨੂੰ ਪਰਮਹੰਸ ਹੈ ਵੀ ਅਸੀਂ ਤਾਂ ਵੱਡੇ ਪਰਮਹੰਸ ਹਾਂ ਜੀ, ਪਰ ਅਸਲ ਵਿੱਚ ਪਰਮਹੰਸ ਨਹੀਂ, ਉਹ ਤੇ ਬਾਬਾ ਸ਼੍ਰੀ ਚੰਦ ਬਾਬਾ ਗੁਰਦਿੱਤਾ ਜੀ ਦੇ ਮਤ ਤੋਂ ਬਹੁਤ ਦੂਰ ਚਲੇ ਗਏ ਹਨ।
ਚਮਕਤ ਰੰਗੀ ਬਸਨ ਰੱਖੇ ਹੈ,
ਪਹਿਲੇ ਸਾਧੂ ਮਹਾਤਮਾ ਸਾਦਾ ਲਿਬਾਸ ਪਹਿਨਿਆ ਕਰਦੇ ਸਨ, ਕਿਉਂਕਿ ਸਾਦਗੀ ਜਿਹੜੀ ਹੈ ਉਹ ਰਖਵਾਲੀ ਹੋਇਆ ਕਰਦੀ ਹੈ। ਗੁਰੂ ਸਾਹਿਬ ਜੀ ਮਹਾਰਾਜ ਨੇ ਬਚਨ ਵੀ ਕੀਤੇ ਹੈ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਸ਼ਬਦ ਹੈ ਸੋਰਠ ਰਾਗ ਦੇ ਵਿੱਚ ਆਪ ਬਚਨ ਕਰਦੇ ਹੈ, ਜਿਹੜਾ ਮਨ ਹਾਲੀ ਕਿਰਸਾਣੀ ਕਰਨੀ ਵਾਲਾ ਸ਼ਬਦ ਹੈ। ਉਸ ਵਿੱਚ ਬਚਨਾ ਵੀ ਰੱਖ ਗਰੀਬੀ ਵੇਸ, ਜਿਹੜਾ ਗਰੀਬੀ ਵਾਲਾ ਸਾਦਾ ਲਿਬਾਸ ਰੱਖਣਾ ਨਾ ਇਹ ਰਖਵਾਲਾ ਹੈ। ਜਿਵੇਂ ਖੇਤ ਆਪਾਂ ਬੀਜ ਬੀਜਦੇ ਹਾਂ, ਫਿਰ ਉਹ ਬੀਜ ਨੂੰ ਬਚਾਉਣ ਵਾਸਤੇ ਜਾਨਵਰਾਂ ਨੂੰ ਉਡਾਉਣਾ ਪੈਂਦਾ, ਰਖਵਾਲਾ ਰੱਖਣਾ ਪੈਂਦਾ। ਜੇ ਆਪ ਨਾ ਜਾ ਸਕੀਏ ਤਾਂ ਰਖਵਾਲੇ ਨੂੰ ਕਹੀਦਾ ਵੀ ਆਹ ਜਾਨਵਰ ਆ ਕੇ ਬੀਜ ਨਾ ਚੁੱਗ ਜਾਣ। ਤੇ ਇਸੇ ਤਰ੍ਹਾਂ ਸਾਧ ਸੰਗਤ ਜੀ, ਉਹ ਜਿਹੜੇ ਸਾਧੂ ਮਹਾਤਮਾ ਲੋਕ ਸਿਮਰਨ ਭਜਨ ਕਰਨ ਵਾਲੇ ਹਨ ਜਾਂ ਆਪ ਗੁਰਸਿੱਖ ਮਾਈ ਭਾਈ ਸੰਗਤਾਂ, ਆਪ ਵਿੱਚੋਂ ਵੀ ਬਹੁਤ ਸਿਮਰਨ ਭਜਨ ਵਾਲੇ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਉਪਦੇਸ਼ ਹੈ ਬਈ ਜਿਹੜਾ ਗਰੀਬੀ ਲਿਬਾਸ ਸਾਦਾ ਲਿਬਾਸ ਰੱਖਣਾ ਨੇ ਰਖਵਾਲਾ ਹੈ। ਅੱਜ ਕੱਲ੍ਹ ਦਾ ਜ਼ਮਾਨਾ ਜਿਹੜਾ ਉਹ ਬਹੁਤੇ ਚਮਕਣੇ ਜੇ ਵਸਤਰ ਪਹਿਨਣ ਦਾ ਆ ਗਿਆ, ਲੋਕ ਵੀ ਉਸ ਤਰ੍ਹਾਂ ਦੇ ਚਮਕੀਲੇ ਭੜਕੀਲੇ ਵਸਤਰ ਪਾਉਂਦੇ ਆ। ਤੇ ਇਹ ਬਚੇ ਸਾਧੂ ਮਹਾਤਮਾ ਵੀ ਨਹੀਂ, ਅੱਜ ਕੱਲ੍ਹ ਬਹੁਤੇ ਇਸੇ ਲਪੇਟ ਦੇ ਵਿੱਚ ਹੀ ਆ ਗਏ। ਜਿਵੇਂ ਗਿਆਨੀ ਗਿਆਨ ਸਿੰਘ ਜੀ ਦੱਸ ਰਹੇ ਆ, ਉਹ ਕਹਿੰਦੇ ਵੀ ਇੱਕ ਤਾਂ ਮੂੰਹ ਸਿਰ ਮਨਾ ਕੇ ਆਪਣੇ ਆਪ ਨੂੰ ਪਰਮਹੰਸ ਕਹਾਉਂਦੇ ਆ, ਇੱਕ ਜਿਹੜੇ ਆਪਣੇ ਵਸਤਰ ਹੈ ਉਹ ਬਹੁਤੇ ਚਮਕ ਜੀ ਵਾਲੇ ਚਮਕੀਲੇ ਭੜਕੀਲੇ ਪਾਉਣ ਲੱਗ ਪਏ ਹਨ।
ਖਾਤ ਤਮਾਕੂ ਹੁੱਕੇ ਪੀਵੇ,
ਬਹੁਤ ਸਾਰੇ ਉਹ ਵੀ ਹੈ ਜਿਹੜੇ ਤਮਾਕੂ ਖਾਈ ਜਾਂਦੇ ਹੈ, ਹੁੱਕੇ ਆਦਿ ਪੀਂਦੇ ਹਨ। ਬਹੁਤ ਸਾਰੇ ਡੇਰਿਆਂ ਦੇ ਵਿੱਚ ਐਸਾ ਕੁਝ ਵੀ ਚੱਲਦਾ ਹੈ।
ਬਿਨ ਨਸਵਾਰ ਲੀਨੇ ਨਹਿ ਜੀਵੈ,
ਤੇ ਬਹੁਤ ਸਾਰੇ ਤੇ ਉਹ ਹੈ ਜਿਹੜੇ ਨਸਵਾਰਾਂ ਆਦਿ ਲੈਂਦੇ ਹੈ, ਵੀ ਜ਼ਿੰਦਗੀ ਨੂੰ ਵੈਸੇ ਹੀ ਬਣਾ ਲਿਆ ਵੀ ਜੇ ਨਸਵਾਰ ਨਾ ਲਈ ਤੇ ਮਰ ਜਾਂਗੇ, ਬਸ ਉਹਨਾਂ ਦੀ ਜ਼ਿੰਦਗੀ ਵਿੱਚ ਨਸ਼ੇ ਖਾਣੇ, ਨਸ਼ੇ ਖਾ ਕੇ ਡਿੱਗੇ ਰਹਿਣਾ, ਐਸੇ ਵੀ ਲੋਕ ਹਨ।
ਗਾਂਜਾ ਚਰਸ ਸਰਸ ਹੀ ਵਰਤੈ,
ਬਹੁਤ ਸਾਰੇ ਉਹ ਵੀ ਹੈ ਜਿਹੜੇ ਕਹਾਉਂਦੇ ਤੇ ਆਪਣੇ ਆਪ ਨੂੰ ਮਹਾਤਮਾ ਹੀ ਹੈ ਪਰ ਚਰਸ ਵਰਤਦੇ ਹੈ ਕਿ ਗਾਂਜੇ ਦੀ ਵਰਤੋਂ ਕਰਦੇ ਹਨ।
ਗਿਰੇ ਅਗਿਆਨ ਵਿਸ਼ਿਓ ਕੇ ਗਰਤੈ,
ਬਹੁਤ ਸਾਰੇ ਉਦਾਸੀ ਇਸ ਤਰ੍ਹਾਂ ਗਿਰਦੇ ਗਿਰਦੇ ਅਖੀਰ ਨੂੰ ਵਿਸ਼ਿਆਂ ਵਿਕਾਰਾਂ ਦੇ ਟੋਏ ਵਿੱਚ ਜਾ ਡਿੱਗੇ ਹਨ।
ਐਸੇ ਅਦਕ ਦੇਖਿਆ ਤਾਂ ਅਬ ਹੈ,
ਸਾਧ ਸੰਗਤ ਜੀ ਇਸੇ ਕਰਕੇ ਹੁਣ ਇਹਨਾਂ ਉਦਾਸੀਆਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਬਹੁਤੇ ਐਸੇ ਛੋਟੀ ਡਿੱਗੀ ਹੋਈ ਜ਼ਿੰਦਗੀ ਵਾਲੇ ਦਿਸਦੇ ਆ। ਜਦੋਂ ਉਹਨਾਂ ਵੱਲ ਲੋਕ ਵੇਖਦੇ ਵੀ ਸਾਡੇ ਚ ਤੁਹਾਡੇ ਵਿੱਚ ਫਰਕ ਹੀ ਕੋਈ ਨਹੀਂ, ਅਸੀਂ ਸੰਸਾਰੀ ਲੋਕ ਹੈ, ਤੁਸੀਂ ਉਦਾਸੀ ਬਣ ਕੇ, ਤੁਸੀਂ ਮਹਾਤਮਾ ਬਣ ਕੇ ਸਾਡੇ ਨਾਲੋਂ ਗਾਂਹ ਲੱਗੇ ਪਏ ਹੋ, ਨਸ਼ੇ ਵਰਤਦੇ ਹੋ, ਮੂੰਹ ਸਿਰ ਮਨਾਇਆ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਦਰ ਘਰ ਦਾ ਉਪਦੇਸ਼ ਤੁਸੀਂ ਕਮਾਉਂਦੇ ਨਹੀਂ। ਇਸ ਤਰ੍ਹਾਂ ਹੁਣ ਸਮਾਂ ਬਦਲ ਗਿਆ, ਪਰ ਜੇ ਆਪਾਂ ਕਹੀਏ ਵੀ ਸਾਰੇ ਇੱਕੋ ਜਿਹੇ ਹੁੰਦੇ ਆ, ਐਸਾ ਨਹੀਂ ਹੈ। ਉਹ ਬਹੁਤ ਸਾਧੂ ਮਹਾਤਮਾ ਨੇ ਐਸੇ ਉਹ ਥਾਵਾਂ ਥਾਵਾਂ ਤੇ ਲੱਭ ਜਾਂਦੇ ਆ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਸਿੱਖੀ ਨੂੰ ਸਾਂਭ ਕੇ ਰੱਖਿਆ ਹੋਇਆ।
ਬਿਨ ਇਨ ਵਿਸ਼ਿਓ ਤੇ ਜੋ ਸਭ ਹੈ,
ਗਿਆਨੀ ਗਿਆਨ ਸਿੰਘ ਜੀ ਹੁਣ ਕਹਿਣ ਲੱਗੇ ਆ ਪਿਆਰ ਦੇ ਵਿੱਚ ਆ ਕੇ ਵੀ ਇਹਨਾਂ ਉਦਾਸੀ ਮਹਾਤਮਾ ਦੇ ਵਿੱਚੋਂ ਜਿਹੜੇ ਵਿਸ਼ਿਆਂ ਵਿਕਾਰਾਂ ਤੋਂ ਰਹਿਤ ਹੈ, ਜਿਹੜੇ ਵਿਸ਼ਿਆਂ ਵਿਕਾਰਾਂ ਵਿੱਚ ਪ੍ਰਵਿਰਤ ਨਹੀਂ ਹੋਏ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਨੂੰ ਤਿਆਗੀ ਤੇ ਵੈਰਾਗੀਆਂ ਵਾਲੀ ਬਣਾ ਕੇ ਰੱਖਿਆ ਹੈ, ਜਿਹੜੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਪੜ੍ਹਦੇ ਹੈ, ਸਿਮਰਨ ਭਜਨ ਦੇ ਵਿੱਚ ਜੁੜੇ ਹੋਏ ਹਨ।
ਦਿਨ ਆਗੇ ਬਿਨਤੀ ਮਮ ਉਰਕੀ।
ਇਹ ਭਾਈ ਸਾਧੂ ਮਹਾਤਮੋ ਉਦਾਸੀ ਮਤ ਵਾਲੇ ਹੋ, ਤੁਹਾਡੇ ਅੱਗੇ ਦੋਵੇਂ ਹੱਥ ਜੋੜ ਕੇ ਇੱਕ ਬੇਨਤੀ ਹੈ ਮੇਰੇ ਦਿਲ ਦੀ ਤਹਿ ਤੋਂ। ਬਾਹਰੋਂ ਬਾਹਰੋਂ ਨੀ ਗਿਆਨੀ ਗਿਆਨ ਸਿੰਘ ਜੀ ਕਹਿੰਦੇ, ਮੈਂ ਆਪਣੇ ਦਿਲੋਂ ਸ਼ਰਧਾ ਭਾਵਨਾ ਦੇ ਨਾਲ ਤੁਹਾਡੇ ਅੱਗੇ ਬੇਨਤੀ ਕਹਿੰਦਾ ਹਾਂ।
ਹੁੱਕਾ ਰੀਤ ਨਹੀਂ ਗੁਰੂ ਘਰ ਕੇ।
ਜਿਹੜਾ ਹੁੱਕਾ ਆਦਿ ਵਰਤਣਾ ਹੈ, ਤੰਬਾਕੂ ਖਾਣਾ ਹੈ, ਗਾਂਜਾ ਚਰਸ ਵਰਤਣੀ ਹੈ, ਇਹ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਘਰ ਦੀ ਰੀਤੀ ਨਹੀਂ ਹੈ। ਤੁਸੀਂ ਉਦਾਸੀ ਹੋ ਉੱਚੇ ਜੀਵਨ ਵਾਲੇ, ਜਿਹੜੇ ਜੀਵਨ ਤੋਂ ਗਿਰ ਚੁੱਕੇ ਆ, ਤੁਸੀਂ ਉਹਨਾਂ ਨੂੰ ਸਮਝਾਓ, ਉਹਨਾਂ ਨੂੰ ਦੱਸੋ ਵੀ ਸਾਡਾ ਉਦਾਸੀ ਮਤ ਜਿਹੜਾ ਹੈ ਉਹ ਬਾਬਾ ਗੁਰਦਿੱਤਾ ਜੀ ਤੇ ਬਾਬਾ ਸ਼੍ਰੀ ਚੰਦ ਜੀ ਦੇ ਨਾਲ ਸੰਬੰਧ ਰੱਖਦਾ ਹੈ। ਤੁਸੀਂ ਇਹ ਹੁਕਾ ਆਦਿ ਰੀਤੀ ਛੱਡ ਦਿਓ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਮਤ ਵਿੱਚ ਆ ਕੇ ਪਹਿਲਾਂ ਦੀ ਤਰ੍ਹਾਂ ਨਾਨਕ ਪੰਥੀ ਸਾਧੂ ਮਹਾਤਮਾ ਬਣੋ, ਔਰ ਨਾਨਕ ਪੰਥੀ ਮਹਾਤਮਾ ਬਣ ਕੇ ਆਪਣੀ ਜ਼ਿੰਦਗੀ ਵੀ ਸਵਾਰੋ ਤੇ ਪਹਿਲੇ ਉਦਾਸੀਆਂ ਦੀ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਦਰ ਘਰ ਦਾ ਉਪਦੇਸ਼ ਵੀ ਲੋਕਾਂ ਤੱਕ ਪਹੁੰਚਾਓ।
ਤੁਮ ਹੋ ਇਸ਼ਟ ਸ਼ਿਸ਼ਟ ਜਨ ਸਾਧੂ।
ਇਹ ਭਾਈ ਤੁਸੀਂ ਆਪਣੇ ਇਸ਼ਟ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ ਮੰਨਣ ਵਾਲੇ ਸ਼ਿਸ਼ਟ ਸ਼੍ਰੇਸ਼ਟ ਸਾਧੂ ਜਨ ਮਹਾਤਮਾ ਹੋ।
ਤਜੋ ਤਜਾਵੋ ਹੁੱਕੇ ਵਿਆਦੋ।
ਤੁਸੀਂ ਆਪ ਜਿਵੇਂ ਹੁੱਕਿਆਂ ਨੂੰ ਤਜਿਆ ਹੋਇਆ ਛੱਡਿਆ ਹੋਇਆ, ਇਸੇ ਤਰ੍ਹਾਂ ਦੂਜਿਆਂ ਦੇ ਕੋਲੋਂ ਵੀ ਜਿਹੜੇ ਹੁੱਕੇ ਵਰਤਦੇ ਆ, ਹੁੱਕੇ ਨਸ਼ਾ ਆਦਿ ਛਡਾ ਦਿਓ, ਉਹਨਾਂ ਨੂੰ ਦੱਸ ਦਿਓ ਵੀ ਇਹ ਵੱਡੀ ਬਿਮਾਰੀ ਆ ਉਦਾਸੀਆਂ ਦੇ ਵਿੱਚ, ਉਦਾਸੀਆਂ ਨੂੰ ਇਹਨਾਂ ਬਿਮਾਰੀਆਂ ਤੋਂ ਇਹਨਾਂ ਕੁਰੀਤੀਆਂ ਤੋਂ ਬਚਣਾ ਚਾਹੀਦਾ ਹੈ।
ਧਰਮ ਸੰਤ ਕਾ ਤਜਨ ਉਪਾਧਿਨ।
ਵੀ ਜਿਹੜਾ ਸੰਤ ਹੈ ਉਹਦਾ ਧਰਮ ਕੀ ਹੁੰਦਾ ਹੈ? ਸੰਤ ਦਾ ਧਰਮ ਇਹ ਹੈ ਵੀ ਉਹ ਉਪਾਧੀਆਂ ਤੋਂ ਝਗੜਿਆਂ ਤੋਂ ਬਚ ਕੇ ਰਹੇ। ਝਗੜਿਆਂ ਵਿੱਚ ਤਾਂ ਦੁਨਿਆਵੀ ਲੋਕ ਪਿਆ ਕਰਦੇ ਹੈ, ਹੁਣ ਜਿਹੜਾ ਦੁਨੀਆਂ ਤੋਂ ਵਿਰਕਤ ਬਣ ਗਿਆ, ਜਿਹੜਾ ਉਦਾਸੀ, ਉਦਾਸੀ ਅਸਲ ਵਿੱਚ ਉਹਨੂੰ ਕਿਹਾ ਜਾਂਦਾ ਜਿਹੜਾ ਦੁਨੀਆਂ ਤੋਂ ਉਦਾਸ ਹੋ ਕੇ ਪਰਮੇਸ਼ਰ ਵਾਲੇ ਪਾਸੇ ਜੁੜ ਜਾਵੇ। ਵੀ ਇਹ ਸੰਤਾਂ ਦਾ ਧਰਮ ਹੁੰਦਾ ਲੜਾਈਆਂ ਝਗੜੇ ਆਦਿ ਛੱਡ ਦੇਣੇ, ਲੜਾਈਆਂ ਝਗੜੇ ਛੱਡ ਕੇ ਪਰਮੇਸ਼ਰ ਵਾਹਿਗੁਰੂ ਦੇ ਨਾਲ ਜੁੜੋ।
ਭਜਨ ਜਜਨ ਕਰਨੋ ਵਰ ਸਾਧਨ।
ਇੱਕ ਪਰਮੇਸ਼ਰ ਵਾਹਿਗੁਰੂ ਦਾ ਭਜਨ ਕਰਨਾ ਤੇ ਉਸ ਪਰਮੇਸ਼ਰ ਵਾਹਿਗੁਰੂ ਦੀ ਹੀ ਉਪਾਸ਼ਨਾ ਕਰਨੀ, ਇਹ ਵਰ ਸਾਧਨ ਸ੍ਰੇਸ਼ਟ ਸਾਧਨ ਹੈ। ਤੁਸੀਂ ਉਹੀ ਸਾਧਨ ਗ੍ਰਹਿਣ ਕਰੋ ਜੋ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਦਰ ਘਰ ਦਾ ਉਪਦੇਸ਼ ਮਿਲਦਾ ਹੈ।
ਇਹ ਪੀ ਹਮ ਪ੍ਰਸੰਗ ਤੈ ਭਾਖਾ।
ਗਿਆਨੀ ਗਿਆਨ ਸਿੰਘ ਜੀ ਲਿਖਦੇ ਆ ਵੀ ਅਸੀਂ ਇੰਨਾ ਸਾਰਾ ਕੁਝ ਕਹਿਣਾ ਤਾਂ ਨਹੀਂ ਸੀ, ਪਰ ਇਹ ਪ੍ਰਸੰਗ ਹੀ ਐਸਾ ਚੱਲ ਪਿਆ, ਉਹ ਚੱਲਦੇ ਹੋਏ ਪ੍ਰਸੰਗ ਕਰਕੇ ਸਾਨੂੰ ਇਹ ਸਾਰਾ ਕੁਝ ਕਹਿਣਾ ਪਿਆ ਹੈ।
ਨਹਿ ਉਪਦੇਸ਼ ਬੇਸ਼ ਅਭਿਲਾਖਾ।
ਗਿਆਨੀ ਗਿਆਨ ਸਿੰਘ ਜੀ ਲਿਖਦੇ ਆ ਵੀ ਇਹ ਸਾਡਾ ਕੋਈ ਉਪਦੇਸ਼ ਦੇਣ ਦੀ ਅਭਿਲਾਖਾ ਨਹੀਂ ਹੈ, ਸਾਡੀ ਕੋਈ ਇੱਛਾ ਨਹੀਂ ਵੀ ਅਸੀਂ ਉਦਾਸੀ ਮਹਾਤਮਾ ਨੂੰ ਉਪਦੇਸ਼ ਦੇਈਏ, ਬਸ ਇਹ ਤਾਂ ਇੱਕ ਸਾਡੀ ਬੇਨਤੀ ਹੈ।
ਪੰਥਨ ਕੀ ਹਮ ਰੀਤ ਦਿਖਾਈ।
ਸਾਧ ਸੰਗਤ ਜੀਓ, ਜੋ ਨਾਨਕ ਪੰਥੀ ਸਾਧੂ ਮਹਾਤਮਾ ਨੇ ਉਹਨਾਂ ਦੀ ਰੀਤ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਇੱਥੇ ਵਿਖਾਈ ਹੈ, ਉਹਨਾਂ ਦੀ ਜੋ ਅਸਲੀਅਤ ਹੈ, ਜੋ ਸਿਮਰਨ ਭਜਨ ਵਾਲੀ ਜ਼ਿੰਦਗੀ ਉਹ ਵੀ ਦੱਸ ਦਿੱਤੀ ਹੈ, ਜੋ ਉਦਾਸੀਆਂ ਦੇ ਵਿੱਚ ਗਿਰਾਵਟ ਆ ਚੁੱਕੀ ਹੈ ਉਹਦਾ ਵੀ ਸਾਰਾ ਵਰਣਨ ਕਰ ਦਿੱਤਾ ਹੈ।
ਬਦਲ ਸਦਲ ਹੋਵਤ ਜੋ ਆਈ।
ਇਹ ਜੋ ਅਦਲਾ ਬਦਲੀ ਹੁੰਦੀ ਆਈ ਉਹ ਸਾਰਾ ਗਿਆਨੀ ਗਿਆਨ ਸਿੰਘ ਜੀ ਨੇ ਆਪ ਸੰਗਤਾਂ ਦੇ ਤਾਂ ਸੁਣਾਇਆ ਹੈ।
ਦੋਹਰਾ ਭੇਖੋ ਉਦਾਸੀ ਪੰਥ ਕਾ।
ਜੋ ਉਦਾਸੀ ਪੰਥ ਦਾ ਭੇਖ ਲਿਬਾਸ ਹੈ।
ਕਹਿਓ ਤਰੀਕਾ ਸਾਰ।
ਉਹ ਸਾਰਾ ਤਰੀਕਾ ਜਿਹੜਾ ਹੈ ਉਹ ਤਰੀਕਾ ਚੰਗੀ ਤਰ੍ਹਾਂ ਸਾਰ ਸ੍ਰੇਸ਼ਟ ਜਿਹੜਾ ਹੈ ਉਹ ਕਹਿ ਦਿੱਤਾ।
ਜੋ ਪਹਿਲੇ ਤਾਂ ਫਿਰ ਪਇਓ।
ਜੋ ਪਹਿਲਾਂ ਸੀ ਉਹ ਫਿਰ ਸਾਧੂ ਮਹਾਤਮਾ ਜਿਹੜੇ ਭਲੇ ਹੈ ਉਹਨਾਂ ਨੇ ਧਾਰਨ ਕਰਕੇ ਰੱਖਿਆ ਹੈ।
ਜੋ ਅਬ ਹੈ ਪ੍ਰਚਾਰ।
ਗਿਆਨੀ ਗਿਆਨ ਸਿੰਘ ਜੀ ਕਹਿੰਦੇ ਬਈ ਹੁਣ ਕੁਝ ਪ੍ਰਚਾਰ ਉਦਾਸੀ ਮਹਾਤਮਾ ਜਿਹੜੇ ਭਲੇ ਜ਼ਿੰਦਗੀ ਵਾਲੇ ਹੈ ਉਹ ਪ੍ਰਚਾਰ ਕਰਦੇ ਨੇ, ਉਹਨਾਂ ਦੇ ਅਨੁਸਾਰ ਥੋੜਾ ਬਹੁਤ ਫਰਕ ਪਿਆ ਹੈ, ਕੁਝ ਭਲੇ ਪਾਸੇ ਨੂੰ ਤੁਰੇ ਹਨ।
ਚਾਰੋਂ ਧੂਏ ਕੇ ਭਾਈ।
ਇਹ ਜੋ ਚਾਰ ਧੂਏ ਪਹਿਲਾਂ ਬਾਬਾ ਗੁਰਦਿੱਤਾ ਜੀ ਤੋਂ ਚੱਲੇ ਸਨ,
ਸਾਧ ਉਦਾਸੀ ਜੈਸ।
ਉਹ ਧੂਇਆਂ ਵਾਲੇ ਸਾਧੂ ਉਦਾਸੀ ਮਹਾਤਮਾ ਜਿਸ ਤਰ੍ਹਾਂ ਹੋਏ।
ਕਥਾ ਯਥਾਰਥ ਸਭ ਕਹੀ।
ਉਹ ਸਾਰੀ ਕਥਾ ਯਥਾਰਥ ਭਾਵ ਸੱਚੋ ਸੱਚ ਕਹਿ ਦਿੱਤੀ ਹੈ।
ਜੇ ਹਮ ਤਿੰਨ ਕੀ ਤੈਸ,
ਇਸ ਕਥਾ ਦੇ ਵਿੱਚ ਕੋਈ ਵਾਧਾ ਘਾਟਾ ਨਹੀਂ ਕੀਤਾ, ਉਹ ਸੱਚੋ ਸੱਚ ਕਹਿ ਦਿੱਤਾ ਜਿਵੇਂ ਜਿਵੇਂ ਹੈ ਸੀ।
ਦੋਹਰ ਭਏ ਉਦਾਸੀ ਸਾਧ ਜਿਉਂ,
ਹੁਣ ਫਿਰ ਹੋਰ ਜੋ ਉਦਾਸੀ ਸਾਧੂ ਮਹਾਤਮਾ ਹੋਏ ਹੈ,
ਬਖਸ਼ਾਂ ਕੇ ਜਗ ਔਰ,
ਜਿਵੇਂ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਬਖਸ਼ਿਸ਼ਾਂ ਕਰਦੇ ਰਹੇ, ਉਹ ਬਖਸ਼ਿਸ਼ਾਂ ਵਾਲੇ ਸਾਧੂ ਮਹਾਤਮਾ ਵੀ, ਉਹ ਵੀ ਜਗਤ ਤੋਂ ਉਦਾਸ ਹੋ ਕੇ ਦੁਨੀਆਂ ਦੇ ਵਿੱਚ ਵਿਚਰੇ ਹੈ। ਉਹ ਜਿਵੇਂ ਜਗਤ ਵਿੱਚ ਵਿਚਰੇ ਉਹ ਕਥਾ ਅੱਗੇ ਕਹਿੰਦੇ ਹਨ।
ਅਬਗਾਥਾ ਤਿੰਨ ਕੀ ਸੁਣੋ,
ਹੁਣ ਉਹ ਬਖਸ਼ਿਸ਼ਾਂ ਵਾਲੇ ਸਾਧੂਆਂ ਮਹਾਤਮਾ ਦੀ ਗਾਥਾ ਕਥਾ ਆਪ ਸੁਣੋ।
ਰਹਿਓ ਸਭ ਵਿਦ ਗੌਰ,
ਉਹ ਵੀ ਕਥਾ ਸਭ ਤਰ੍ਹਾਂ ਕਰਕੇ ਗੌਰ ਖਿਆਲ ਦੇ ਨਾਲ ਭਾਵ ਪੂਰਾ ਪੂਰਾ ਧਿਆਨ ਰੱਖ ਕੇ ਮੈਂ ਕਹਿਣ ਦਾ ਯਤਨ ਕਰਾਂਗਾ।
ਜਾਉ ਭਾਈ ਏਕ ਭਗਤ ਗਿਰ ਸਾਧ ਗੁਸਾਈ,
ਇੱਕ ਭਗਤ ਗਿਰ ਨਾਮ ਦਾ ਸਾਧੂ ਸੀ ਜਿਹੜਾ ਗੁਸਾਈ ਮਤ ਵਾਲਿਆਂ ਦੇ ਵਿੱਚੋਂ ਹੋਇਆ। ਪਹਿਲਾਂ ਵੀ ਆਪਨੇ ਗੁਸਾਈ ਮਤ ਦੇ ਪ੍ਰਥਾਈ ਥੋੜਾ ਜਿਹਾ ਸੁਣਿਆ ਹੈ ਵੀ ਉਹ ਗੁਸਾਈ ਮਤ ਵਾਲੇ ਉਦਾਸੀਆਂ ਦੇ ਨਾਲ ਝਗੜੇ ਆਦਿ ਕਰਿਆ ਕਰਦੇ ਸਨ। ਇਹ ਜਿਹੜਾ ਭਗਤ ਗਿਰ ਮਹਾਤਮਾ ਸੀ ਇਹ ਗੁਸਾਈ ਮਹਾਤਮਾ ਦੇ ਨਾਲ ਸੰਬੰਧ ਰੱਖਣ ਵਾਲਾ ਹੈ ਸੀ।
ਲੈ ਜਮਾਤ ਜ ਸੰਗ ਮਹਾਈ,
ਇਸ ਨੇ ਆਪਣੀ ਜਮਾਤ ਸਾਰੀ ਸੰਤ ਮੰਡਲੀ ਨਾਲ ਲੈ ਕੇ ਦੁਨੀਆਂ ਦੇ ਵਿੱਚ ਵੱਡਾ ਰਟਨ ਕੀਤਾ।
ਹਿੰਗਲਾਜ ਦੇਵੀ ਕੇ ਦਰਸ਼ਨ,
ਇਸੇ ਤਰ੍ਹਾਂ ਸਾਧ ਸੰਗਤ ਜੀ ਉਹ ਹਿੰਗਲਾਜ ਦੇਵੀ ਦੇ ਦਰਸ਼ਨ ਕਰਨ ਵਾਸਤੇ ਇਹ ਚੱਲਿਆ ਜਾ ਰਿਹਾ ਸੀ।
ਕਰਨ ਚੱਲਿਓ ਥਾ ਧਰਮਨ ਹਰਸਨ,
ਮਨ ਦੇ ਵਿੱਚ ਬਹੁਤ ਉਤਸ਼ਾਹ ਹੌਸਲਾ ਰੱਖਦਾ ਸੀ ਵੀ ਥਾਵਾਂ ਥਾਵਾਂ ਤੇ ਜਾ ਕੇ ਤੀਰਥਾਂ ਨੂੰ ਵੇਖਾਂ ਜਿੱਥੇ ਜਿੱਥੇ ਵੀ ਲੋਕ ਇਕੱਠੇ ਹੁੰਦੇ ਹਨ।
ਜਬ ਦੇਹੁਰੇ ਨਾਨਕ ਢਿੱਗ ਗਇਓ,
ਇਸ ਤਰ੍ਹਾਂ ਦੁਨੀਆਂ ਦੇ ਵਿੱਚ ਵਿਚਰਦਾ ਵਿਚਰਦਾ ਇਹ ਕਰਤਾਰਪੁਰ ਸਾਹਿਬ ਦੇ ਨੇੜੇ ਚਲਿਆ ਗਿਆ ਜਿੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਅਸਥਾਨ ਗੁਰਦੁਆਰਾ ਡੇਰਾ ਸਾਹਿਬ ਹੈ। ਪਾਕਿਸਤਾਨ ਦੇ ਵਿੱਚ ਇਹ ਅਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਜੋਤੀ ਜੋਤ ਸਮਾਇਆ ਹੈ।
ਅਬ ਮੈਂ ਐਸ ਵਿਚਾਰਤ ਭਇਓ,
ਤੇ ਸਾਧ ਸੰਗਤ ਜੀ ਉਹ ਕਰਤਾਰਪੁਰ ਸਾਹਿਬ ਦੇ ਨੇੜੇ ਜਾ ਕੇ ਇਹਨੇ ਆਪਣੇ ਮਨ ਦੇ ਵਿੱਚ ਐਸੀ ਵਿਚਾਰ ਕੀਤੀ,
ਗੁਰੂ ਨਾਨਕ ਇਸ ਦੇਸ਼ ਮਝਾਰੇ,
ਵੀ ਇਹ ਸਾਰਾ ਜਿਹੜਾ ਦੇਸ਼ ਹੈ ਇੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਰਹੇ ਹੈ। ਵੈਸੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਤੇ ਬਾਬੇ ਤਾਰੇ ਚਾਰ ਚੱਕ ਨੌਖੰਡ ਪ੍ਰਿਥਵੀ ਸੱਚਾ ਢੋਆ ਕਈ ਪ੍ਰਦੇਸ਼ਾਂ ਵਿਖੇ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਗਏ, ਪਰ ਇਹ ਕਰਤਾਰਪੁਰ ਸਾਹਿਬ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਖਾਸ ਸੰਬੰਧ ਇਸ ਕਰਕੇ ਹੈ ਕਿ ਇਹ ਕਰਤਾਰਪੁਰ ਨਗਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕਰਤਾਰ ਦੇ ਨਾਮ ਉੱਪਰ ਆਪ ਵਸਾਇਆ ਔਰ ਇੱਥੇ ਕਰਤਾਰਪੁਰ ਰਹਿ ਕੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਕਿਰਤ ਵਿਰਤ ਕਰਨ ਦਾ ਉਪਦੇਸ਼ ਦਿੱਤਾ ਆਪ ਹਲਵਾਏ ਔਰ ਸੰਗਤਾਂ ਨੂੰ ਸਾਰਾ ਨਿਯਮ ਬੰਨ ਕੇ ਦੱਸਿਆ। ਕਰਤਾਰਪੁਰ ਸਾਹਿਬ ਦੀਵਾਨ ਦੇ ਵਿੱਚ ਅੰਮ੍ਰਿਤ ਵੇਲੇ ਸਵਾ ਪਹਿਰ ਰਾਤ ਰਹਿੰਦੀ ਤੋਂ ਕੀਰਤਨ ਸ਼ੁਰੂ ਹੋ ਜਾਂਦਾ ਸੀ ਆਸਾ ਜੀ ਦੀ ਵਾਰ ਦਾ, ਸਤ ਸੰਗਤਾਂ ਲਾਹੇ ਪ੍ਰਾਪਤ ਕਰਿਆ ਕਰਦੀਆਂ ਸਨ। ਇਹ ਕਰਤਾਰਪੁਰ ਸਾਹਿਬ ਦੀ ਧਰਤੀ ਨੂੰ ਬਹੁਤ ਸਾਰੇ ਸਾਧੂ ਮਹਾਤਮਾ ਆ ਕੇ ਨਮਸਕਾਰਾਂ ਕਰਦੇ ਰਹੇ ਆ ਔਰ ਹੁਣ ਨਮਸਕਾਰਾਂ ਕਰਦੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਕਰਦੇ ਰਹਿਣਗੇ। ਇਹ ਜਦੋਂ ਮਹਾਤਮਾ ਇੱਥੇ ਪਹੁੰਚਿਆ ਉਹਨੇ ਵਿਚਾਰਿਆ ਵੀ ਇੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਜੋਤੀ ਜੋਤ ਸਮਾਇਆ ਔਰ ਆਪ ਹੱਥੀ ਹਲਵਾਇਆ ਹੈ।
ਪ੍ਰਗਟ ਭਏ ਫਕੀਰ ਉਦਾਰੇ,
ਅਤੇ ਉਦਾਰੇ ਸ੍ਰੇਸ਼ਟ ਵੱਡੇ ਫਕੀਰ ਦੁਨੀਆਂ ਦੇ ਵਿੱਚ ਮਸ਼ਹੂਰ ਪ੍ਰਗਟ ਹੋਏ ਹਨ।
ਤਿਨਕੀ ਸੰਤਤ ਹੈ ਇਸ ਠੌਰੇ,
ਇਸ ਥਾਂ ਦੇ ਉੱਪਰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਸੰਤਤ ਸੰਤਾਨ ਰਹਿੰਦੀ ਹੈ ਜੋ ਬਾਬਾ ਲਖਮੀ ਦਾਸ ਜੀ ਸਨ ਛੋਟੇ ਸਪੁੱਤਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ, ਉਹਨਾਂ ਦੀ ਸੰਤਾਨ ਇੱਥੇ ਕਰਤਾਰਪੁਰ ਵਿਖੇ ਰਹਿੰਦੀ ਸੀ।
ਜਸ਼ੀਏ ਲਈ ਪ੍ਰੀਖਿਆ ਗੌਰੇ,
ਇਸ ਮਹਾਤਮਾ ਨੇ ਵਿਚਾਰਿਆ ਵੀ ਹੁਣ ਚੱਲੀਏ, ਜੋ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਸੰਤਾਨ ਹੈ ਲਖਮੀ ਦਾਸ ਦੇ ਪੁੱਤਰ ਪੋਤਰੇ, ਉਹਨਾਂ ਦੀ ਪ੍ਰੀਖਿਆ ਲੈਣੀ ਚਾਹੀਦੀ ਹੈ ਵੱਡੀ।
ਜੈ ਮਨ ਧਰਵੈ ਪੁਰ ਟਿਗ ਆਇਓ,
ਇਸ ਤਰ੍ਹਾਂ ਮਨ ਦੇ ਵਿੱਚ ਸੋਚ ਕੇ ਉਹ ਮਹਾਤਮਾ ਆਪਣੀ ਸੰਤ ਮੰਡਲੀ ਲੈ ਕੇ ਕਰਤਾਰਪੁਰ ਸਾਹਿਬ ਦੇ ਨੇੜੇ ਆਇਆ।
ਡੇਰਾ ਬਾਹਰ ਪੁਰ ਤੈ ਲਾਇਓ,
ਕਰਤਾਰਪੁਰ ਸਾਹਿਬ ਨਗਰ ਤੋਂ ਬਾਰ ਬਾਰ ਇਹ ਸੰਤ ਮੰਡਲੀ ਨੇ ਆਪਣਾ ਡੇਰਾ ਲਾ ਦਿੱਤਾ।
ਧਰਮ ਚੰਦ ਤਵ ਥਾ ਬਖਿਆਤੀ,
ਉਸ ਸਮੇਂ ਸਾਧ ਸੰਗਤ ਜੀ ਉਹ ਧਰਮਚੰਦ ਜੀ ਪ੍ਰਗਟ ਤੌਰ ਤੇ ਸਨ, ਬਿਰਦ ਦੇ ਸੀ ਉਹਨਾਂ ਦੀ।
ਗੁਰਮੈ ਗੁਰ ਨਾਨਕ ਕਾ ਨਾਤੀ,
ਨਗਰ ਦੇ ਵਿੱਚ ਰਹਿੰਦੇ ਸਨ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਇਹ ਪੋਤਰੇ ਸੀ।
ਤਿਨਕੈ ਸੁਣ ਸਾਧੂ ਬਹੁ ਆਏ,
ਜਦੋਂ ਬਾਬਾ ਧਰਮਚੰਦ ਜੀ ਨੇ ਸੁਣਿਆ ਵੀ ਬਾਹਰ ਸੰਤ ਮੰਡਲੀ ਆਈ ਹੈ ਜਿਸ ਦੇ ਵਿੱਚ ਬਹੁਤ ਸਾਧੂ ਮਹਾਤਮਾ ਹਨ,
ਬਹੁਵਿਧ ਭੋਜਨ ਤਿਆਰ ਕਰਾਏ,
ਤਦੋਂ ਬਹੁਤ ਤਰ੍ਹਾਂ ਦਾ ਭੋਜਨ ਧਰਮਚੰਦ ਜੀ ਨੇ ਤਿਆਰ ਕਰਵਾਇਆ ਹੈ,
ਸੰਤਨ ਕੀ ਪੰਗਤ ਲਗਵਾਈ
ਅਤੇ ਸਾਰੇ ਸੰਤਾਂ ਦੀ ਪੰਗਤ ਲਾ ਦਿੱਤੀ ਹੈ,
ਲੱਗੇ ਪਰੋਸਨ ਜਬ ਮੁਦ ਪਾਈ,
ਤੇ ਸਾਰੇ ਜਿਹੜੇ ਵਰਤਾਵੇ ਸਨ ਉਹ ਵੀ ਖੁਸ਼ ਹੈ ਵੀ ਅੱਜ ਵੱਡੀ ਸੰਤ ਮੰਡਲੀ ਆਈ ਹੋਈ ਹੈ ਇੱਥੇ, ਸਾਰਿਆਂ ਨੂੰ ਲੰਗਰ ਛਕਾਵਾਂਗੇ, ਵੱਡੀ ਸੇਵਾ ਹੋਵੇਗੀ।
ਤਬੈ ਭਗਤ ਗਿਰ ਬਚਨ ਉਚਾਰਾ,
ਇੱਧਰ ਤਾਂ ਪੰਗਤਾਂ ਲੱਗ ਗਈਆਂ, ਵਰਤਾਵੇ ਵਰਤਾਉਣ ਵਾਸਤੇ ਤਿਆਰ ਹੈ, ਤਦੋਂ ਭਗਤ ਗਿਰ ਜਿਹੜਾ ਇਹਨਾਂ ਸਾਰੀ ਮੰਡਲੀ ਦਾ ਮੁਖੀਆ ਸੀ, ਉਹਨੇ ਆਪਣੇ ਮੁਖ ਤੋਂ ਬਚਨ ਕੀਤਾ,
ਮੈਂ ਪਾਤਰ ਭਰੋ ਹਮਾਰਾ,
ਵੀ ਸਾਰੇ ਵਰਤਾਵੇ ਉਹ ਤੁਸੀਂ ਵਰਤਾਉਣ ਬਾਅਦ ਵਿੱਚ ਲੱਗਿਓ, ਪਹਿਲਾਂ ਆਹ ਜਿਹੜਾ ਮੇਰਾ ਬਰਤਨ ਹੈ ਨਾ, ਇਸ ਬਰਤਨ ਨੂੰ ਤੁਸੀਂ ਭਰ ਦਿਓ। ਇਸ ਤਰ੍ਹਾਂ ਜੋ ਅੱਗੇ ਪ੍ਰਸੰਗ ਆਵੇਗਾ ਉਹ ਆਪਣੇ ਕੱਲ ਦੇ ਦੀਵਾਨ ਵਿੱਚ ਸਰਵਣ ਕਰਨਾ। ਸਮਾਜ ਦਾ ਕਥਾ ਵਾਲਾ ਸਮਾਪਤ ਹੋ ਚੁੱਕਾ ਹੈ। ਸਾਧ ਸੰਗਤ ਜੀ, ਉਹ ਪਰਸੋਂ ਨੂੰ ਸੰਗਰਾਂਦ ਹੈ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਬਦ ਉਪਦੇਸ਼ ਦੀ ਵਿਚਾਰ ਕਰਾਂਗੇ, ਉਸ ਤੋਂ ਬਾਅਦ ਫਿਰ ਸ਼ਹੀਦੀ ਦਿਨ ਆ ਜਾਣੇ ਹੈ। ਸਾਹਿਬਜ਼ਾਦਿਆਂ ਦੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਦਿਨ ਹੈ, ਚਮਕੌਰ ਦੀ ਜੰਗ ਹੋਈ, ਸਰਹੰਦ ਦਾ ਸਾਕਾ ਵਰਤਿਆ, ਉਸ ਦੇ ਸੰਬੰਧ ਵਿੱਚ ਇਤਿਹਾਸ ਆਰੰਭ ਕਰਾਂਗੇ। ਕੱਲ ਨੂੰ ਇਹ ਸਾਰਾ ਇਤਿਹਾਸ ਆਪਨੇ ਜੋ ਅੱਗੇ ਆਵੇਗਾ ਸਰਵਣ ਕਰਨਾ। ਸਮਾਪਤੀ ਹੈ, ਭੁੱਲਾਂ ਚੁੱਕਾਂ ਦੱਸ ਦੀਆਂ ਆਪ ਸੰਗਤਾਂ ਨੇ ਖਿਮਾ ਕਰ ਦੇਣੀਆਂ ਜੀ। ਸਤਿਕਾਰਯੋਗ ਗਿਆਨੀ ਹਰਦੀਪ ਸਿੰਘ ਜੀ, ਨਕੋਦਰ ਵਾਲਿਆਂ ਦਾ ਢਾਡੀ ਜਥਾ, ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਪਹੁੰਚ ਗਿਆ, ਰੋਜ਼ਾਨਾ ਆਪ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੁੰਦੇ ਹੈ, ਅੱਜ ਵੀ ਢਾਡੀ ਵਾਰਾਂ ਦੁਆਰਾ ਆਪ ਨੂੰ ਇਤਿਹਾਸ ਨਾਲ ਜੋੜਨਗੇ। ਦੋ ਪੰਗਤੀਆਂ ਪੜ ਕੇ ਫਤਿਹ ਬੁਲਾਈਏ ਜੀ।
ਸੰਤਨ ਕੀ ਪੰਗਤ ਲਗਵਾਈ, ਲੱਗੇ ਪਰੋਸਨ ਜਬ ਮਦ ਪਾਈ, ਤਵੈ ਭਗਤ ਗਿਰ ਬਚਨ ਵਿਚਾਰਾ, ਪ੍ਰਥਮੇ ਪਾਤਰ ਭਰੋ ਹਮਾਰਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।